सगल द्वार कौ छाड़ कै गहो तुहारो द्वार, बाहें गहे की लाज अस गोविंद दास तुहार। मोहे नाम सारो मैं जन तेरा, मोहे नाम सारो मैं जन तेरा। जन को कबू ना विसारो, उर लागो स्वामी प्रभ मेरे, उर्ब प्रीत गोविंद विचारो, मेरी संगत पोच सोच दिन राती, मेरा कर्म कुटलता जन्म कुपांति, राम गुसैया जी के जीवना, मोहे ना विसारो मैं जन तेरा। मेरी हर हो बिपत जन करो संभाई, चरण ना छाडो शरीर कल जाए। कह रविदास परो तेरी संभा, बेग मिलो जन करना बिलंबा। प्रभ मोहे नाम सारो जी मैं जन तेरा, मैं जन तेरा। मोहे नाम सारो जी मैं जन तेरा, मैं जन तेरा। Thank you. तेरा मैं जन तेरा परम सत्कार्य सतगुरों की सज्जी नवाजी गुरु का खास रूप गुरु खालसा सत्संग जी कुछ समय वास्ते दुनियावी घरां नूं पिछे छड्ड के उद्यम प्रशार्थ करके मन विच श्रद्धा ते प्रेम लेके दूरों नेड़े चल के हाजरा हजूर जहरा जहूर सर्व कला भरपूर बाणी के बोहेच गुरुआं दा गुरु धन गुरु ग्रंथ साहिब महाराज की पावन पुत्र हजूरी विच पहुंच के काफी समय तो संत बाबा गुरविंदर सिंह जी महाराज के जथेदार भाई बग्गा सिंह तो गुरबाणी दियां गुरमत दियां इतिहास दियां विचारां सरवण करके अपने समय ते स्वासा नूं कीमती बना रहे होर थोड़ा जा समा अपने कोल है जिन्हों आपां सारी संगत ने रल मिल के हरी जस करके ते सुन के सफल करना है। नमस्कार करने वाली संगत को बेनती है कि प्रेम नाल हौली हौली नमस्कार करी चलो, जदों वारी मिलती है काली करन दी लोड़ उन्ना चिर खड़े भी सरवण किया जा सकता है। हौली हौली प्रेम नाल नमस्कार करी जाओ, जिथे जगह मिले उत्थे बैठते जाओ, क्योंकि आपां दाहा लैणा हरी जस कीर्तन सुन के। आ संगतां दा ठाठा मारदा कठ ये दसदा कि अपने अंदर गुरु दा ते महापुरशां दा गुरु दा किन्ना प्यार है ते महापुरशां दी किन्नी प्रेरणा है आपां नूं। सुआओ सारी संगत अपनी रसना पवित्र करो, गज वज के फतेह बुलाओ जी। वाहिगुरु जी का खालसा वाहिगुरु जी की फतेह। गुरु रूप गुरु खालसा सतसंग जी गुमथला नगर की संगत ने अकाल पुरख परमेश्वर की कृपा ते महापुरशां की प्रेरणा संत बाबा गुरविंदर सिंह जी महाराज की प्रेरणा का सदका है तीन दिन का समागम रखे है गुरमत समागम। अज आप दूसरे दिन दरबार दियां हाजरियां भर रहे हैं। बड़ी कृपा की महापुरशां ने ये धन गुरु ग्रंथ साहिब महाराज के गुरु की संगतां दे दर्शन करन दा सुभाग समा मिलिया है। भावें महापुरशां नाल दिली सांझ होण करके प्रेम अगे नेम नहीं हुंदा, दवान नाभे शहर विच रात दे चलदे सी, अज उत्थे चौथा दीवान सी बाबा हरदेव सिंह उत्थे हाजरी भरन वास्ते गए।
ਜਿੱਥੇ ਪ੍ਰੇਮ ਹੁੰਦਾ ਉੱਥੇ ਬੇਨਤੀ ਵੀ ਹੁੰਦੀ ਹੈ ਤੇ ਹੁਕਮ ਵੀ ਹੁੰਦਾ। ਮਹਾਂਪੁਰਸ਼ਾਂ ਨੇ ਹੁਕਮ ਕੀਤਾ ਕਿ ਤੁਸੀਂ 18 ਤਰੀਕ ਨੂੰ ਸੰਗਤ ਦੇ ਦਰਸ਼ਨ ਕਰਨੇ ਨੇ ਤੇ ਹਾਜ਼ਰੀ ਭਰਨੀ। ਦੇਖਣ ਨੂੰ ਇਹ ਪ੍ਰਤੀਤ ਹੋ ਰਿਹਾ ਕਿ ਸੰਗਤਾਂ ਦੀ ਪ੍ਰੇਮ ਤੇ ਸ਼ਰਧਾ ਜਿਹੜੀ ਉਹ ਜਿਹੜੀ ਗੱਲ ਸਾਹਮਣੇ ਹੋਵੇ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ, ਆਪਾਂ ਦੇਖ ਹੀ ਰਹੇ ਹਾਂ। ਸੋ ਭਾਈ ਸਾਹਿਬ ਨੇ ਇੱਥੇ ਵਿਚਾਰ ਛੱਡੀ ਸੀ, ਕਿਉਂਕਿ ਗੈਲ ਬਣੀ ਹੋਵੇ ਉਹਦੇ ਵਿੱਚ ਤੁਰਨਾ ਸੌਖਾ ਹੁੰਦਾ। ਭਾਈ ਸਾਹਿਬ ਗੈਲ ਬਣਾ ਕੇ ਗਏ ਨੇ, ਆਪਾਂ ਉੱਥੋਂ ਅੱਗੇ ਵਿਚਾਰ ਸ਼ੁਰੂ ਕਰਾਂਗੇ। ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵਿਚਾਰ ਚੱਲ ਰਹੀ ਸੀ ਮਾਛੀਵਾੜੇ ਦੇ ਜੰਗਲ। ਸਤਸੰਗ ਜੀ, ਗੁਰੂ ਅਵਤਾਰ ਬੜੇ ਹੋਏ ਨੇ, ਪੈਗੰਬਰ ਬੜੇ ਹੋਏ ਨੇ, ਪਰ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਤੁਲਨਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। ਦੁਨੀਆਂ ਦੇ ਇਤਿਹਾਸ ਵਿੱਚ ਕਲਗੀਧਰ ਪਾਤਸ਼ਾਹ ਵਰਗਾ ਤਿਆਗੀ ਦੁਨੀਆਂ 'ਤੇ ਨਹੀਂ ਹੋਇਆ ਕੋਈ। ਜੇ ਪਟਨਾ ਸਾਹਿਬ ਛੱਡ ਕੇ ਆਏ, ਮੁੜ ਕੇ ਪਟਨਾ ਸਾਹਿਬ ਨਹੀਂ ਗਏ। ਜੇ ਆਨੰਦਪੁਰੀ ਛੱਡ ਕੇ ਚੱਲੇ ਤਾਂ ਮੁੜ ਕੇ ਆਨੰਦਪੁਰ ਸਾਹਿਬ ਨਹੀਂ ਆਏ। ਜੇ ਗੜੀ ਚਮਕੌਰ ਚੋਂ ਨਿਕਲੇ, ਮੁੜ ਕੇ ਗੜੀ ਚਮਕੌਰ ਨਹੀਂ ਆਏ। ਜੇ ਮੁਕਤਸਰ ਤੋਂ ਚੱਲੇ, ਮੁੜ ਕੇ ਮੁਕਤਸਰ ਨਹੀਂ ਗਏ। ਜੇ ਦਮਦਮਾ ਸਾਹਿਬ ਤੋਂ ਚੱਲੇ, ਮੁੜ ਕੇ ਦਮਦਮਾ ਸਾਹਿਬ ਨਹੀਂ ਆਏ। ਦੁਨੀਆਂ 'ਚ ਤਿਆਗੀ ਕਲਗੀਧਰ ਪਾਤਸ਼ਾਹ ਵਰਗਾ ਨਹੀਂ ਹੋਣਾ ਕੋਈ। ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ 'ਤੇ ਦਾਨੀ ਵੀ ਨਹੀਂ ਹੋਇਆ ਕੋਈ। ਬੜੇ ਦਾਨੀ ਹੋਏ ਨੇ ਹੀਰੇ ਮੋਤੀਆਂ ਦੇ, ਸੋਨੇ ਚਾਂਦੀ ਦੇ, ਹਾਥੀ ਘੋੜਿਆਂ ਦੇ, ਜ਼ਮੀਨ ਜਾਇਦਾਦਾਂ ਦੇ ਦਾਨੀ ਬੜੇ ਹੋਏ ਨੇ, ਪਰ ਦੁਨੀਆਂ ਦੇ ਇਤਿਹਾਸ ਵਿੱਚ ਜੇ ਕੋਈ ਪੁੱਤਰਾਂ ਦਾ ਦਾਨੀ ਹੋਇਆ ਤਾਂ ਧਨ ਕਲਗੀਆਂ ਵਾਲਾ ਪਾਤਸ਼ਾਹ ਹੋਇਆ, ਜਿਹਨੇ ਕੌਮ ਤੋਂ, ਧਰਮ ਤੋਂ, ਦੇਸ਼ ਤੋਂ, ਆਪਣੇ ਪ੍ਰਾਣਾਂ ਤੋਂ ਪਿਆਚਾਰੇ ਪੁੱਤਰ ਵੀ ਕੁਰਬਾਨ ਕਰ ਦਿੱਤੇ। ਪੁੱਤਰਾਂ ਦਾ ਦਾਨੀ ਦੁਨੀਆਂ ਦੇ ਇਤਿਹਾਸ ਵਿੱਚ ਕਲਗੀਆਂ ਵਾਲਾ ਪਾਤਸ਼ਾਹ ਹੀ ਹੋਇਆ। ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ 'ਤੇ ਤੇਗ ਦਾ ਧਨੀ ਨਹੀਂ ਕੋਈ। ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ 'ਤੇ ਤੀਰ ਅੰਦਾਜ਼ ਨਹੀਂ ਕੋਈ। ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ 'ਤੇ ਕਲਮ ਦਾ ਧਨੀ ਨਹੀਂ ਕੋਈ। ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ 'ਤੇ ਅਨੁਭਵੀ ਨਹੀਂ ਕੋਈ। ਕਿਹੜੀ ਕਿਹੜੀ ਉਹਨਾਂ ਦੀ ਗੱਲ ਕੋਈ ਬਿਆਨ ਕਰ ਸਕਦਾ। ਪਰ ਸਤਸੰਗ ਜੀ, ਜਿਸ ਮਾਈ ਦੇ ਪੇਕੇ ਤਗੜੇ ਹੋਣ ਨਾ, ਉਹ ਹਰ ਗੱਲ ਹੈ ਫਿਰ ਜਿਹੜੀ ਵਜਾ ਕੇ, ਠਣਕਾ ਕੇ ਕਰਦੀ ਹੈ, ਛਿਪਕੇ ਨਹੀਂ ਕਰਦੀ। ਸਾਨੂੰ ਫਕਰ ਹੈ ਕਿ ਅਸੀਂ ਉਸ ਗੁਰੂ ਦੇ ਸਿੰਘਾਂ ਕਿ ਜਿਹਦੇ ਵਰਗਾ ਦੁਨੀਆਂ 'ਤੇ ਨਾ ਕੋਈ ਹੋਇਆ ਅਤੇ ਨਾ ਹੋਣਾ। ਇਹ ਵਿਚਾਰ ਭਾਈ ਸਾਹਿਬ ਸੁਣਾ ਰਹੇ ਸੀ ਸੰਗਤ ਨੂੰ ਕਿ ਗੜੀ ਚਮਕੌਰ 'ਚੋਂ ਨਿਕਲ ਕੇ ਸਤਿਗੁਰੂ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ ਰੋੜਾਂ ਦੀ ਵਿਛਾਈ ਤੇ ਬਰਫ਼ ਵਰਗੀ ਠੰਡੀ ਧਰਤੀ, ਨਾ ਕੋਲ ਬਸਤਰ ਹੈ ਨਾ ਕੋਈ ਬਿਸਤਰ ਹੈ, ਤਨ ਤੇ ਪਾਇਆ ਹੋਇਆ ਜਾਮਾ ਜਿਹੜਾ ਉਹਦੀਆਂ ਵੀ ਲੀਰਾਂ ਲਮਕਦੀਆਂ ਨੇ, ਚਰਨਾਂ ਵਿੱਚੋਂ ਖੂਨ ਸਿਮਦਾ, ਨਾ ਤਾਜ ਨਾ ਬਾਜ ਨਾ ਘੋੜਾ ਨਾ ਜੋੜਾ, ਰੋੜਾਂ ਦੀ ਵਿਛਾਈ ਤੇ ਸਤਿਗੁਰਾਂ ਨੇ ਆ ਕੇ ਇੱਥੇ ਝਿੜਾ ਸਾਹਿਬ ਦੇ ਵਿੱਚ ਆਰਾਮ ਕੀਤਾ। ਛਾਂ ਪੈ ਚੁੱਕੀ ਹੈ ਨੌ ਪੋਹ ਦੀ, ਇੱਧਰ ਜੰਗ ਫਤਿਹ ਹੋ ਚੁੱਕਾ ਹੈ ਭਾਈ ਸੰਗਤ ਸਿੰਘ ਦੇ ਸ਼ਹੀਦ ਆਉਣ ਤੋਂ ਬਾਅਦ। ਕਲਗੀਧਰ ਪਾਤਸ਼ਾਹ ਮਹਾਰਾਜ ਰਾਮ ਕਰਕੇ ਉੱਠੇ ਨੇ, ਇਹ ਵਿਦਵਾਨਾਂ ਦੇ ਖਿਆਲ ਨੇ ਕਿ ਭਾਈ ਸੰਗਤ ਸਿੰਘ ਨੇ ਆ ਕੇ ਨਮਸਕਾਰ ਕੀਤੀ, ਸੱਚਾ ਪਾਤਸ਼ਾਹ ਜਿਹੜੀ ਤੂੰ ਮੈਨੂੰ ਸੇਵਾ ਸੌਂਪ ਕੇ ਆਇਆ ਸੀ ਗੜੀ ਚਮਕੌਰ ਚ, ਉਹ ਮੈਂ ਆਪਦਾ ਵਚਨ ਪੂਰਾ ਕਰਕੇ ਸ਼ਹੀਦੀ ਪ੍ਰਾਪਤ ਕਰਕੇ ਹੁਣ ਸੱਚਖੰਡ ਨੂੰ ਚੱਲਿਆ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸੰਗਤ ਸਿਆ, ਸਾਡਾ ਵੀ ਸੰਦੇਸ਼ ਲੈ ਕੇ ਜਾਈ ਉਸ ਮਿੱਤਰ ਪਿਆਰੇ ਕਾਲ ਪੁਰਖ ਨੂੰ। ਇਹ ਫਿਰ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਬਚਨ ਉਚਾਰਿਆ, ਇੱਥੋਂ ਆਪਾਂ ਵਿਚਾਰ ਸ਼ੁਰੂ ਕਰਾਂਗੇ। ਅੱਗੇ ਸਾਰੀ ਸੰਗਤ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਦੇ ਰਿਹਾ ਕਰੋ, ਕਿਉਂਕਿ ਕਿਹੀ ਜਨਮ ਹੈ ਜਿਹਦੇ ਵਿੱਚ ਆਪਾਂ ਬਾਣੀ ਪੜ੍ਹ ਸਕਦੇ ਹਾਂ, ਨਾਮ ਜਪ ਸਕਦੇ ਹਾਂ। ਹੋਰ 1.84 ਲੱਖ ਜੂਨ ਨੂੰ ਬਾਣੀ ਪੜ੍ਹਨ ਦਾ ਨਾਮ ਜਪਣ ਦਾ ਅਧਿਕਾਰ ਨਹੀਂ ਹੈ, ਬਾਕੀ ਤਾਂ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡਲ ਕਈ ਹੈ। ਇੱਕ ਇਹੀ ਜਨਮ ਹੈ ਜਿਹਦੇ ਵਿੱਚ ਆਪਾਂ ਬਾਣੀ ਪੜ੍ਹ ਸਕਦੇ ਹਾਂ, ਨਾਮ ਜਪ ਸਕਦੇ ਹਾਂ। ਸਾਰੇ ਮਾਈ ਭਾਈ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਦੇ ਰਿਹਾ ਕਰੋ, ਪਹਿਲਾਂ ਜੱਥਾ ਬੋਲਦਾ ਫਿਰ ਭਾਈ ਬੋਲਿਆ ਕਰੋ ਸਾਰੇ, ਤੀਜੇ ਪਾਸੇ ਮਾਈਆਂ ਬੀਬੀਆਂ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਦੇ ਰਿਹਾ ਕਰੋ। ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ, ਹਾਲ ਮਰੀਦਾਂ ਦਾ ਕਹਿਣਾ, ਹਾਲ ਮਰੀਦਾਂ ਦਾ, ਹਾਲ ਮਰੀਦਾਂ ਦਾ, ਹਾਲ ਮਰੀਦਾਂ ਦਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ, ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ, ਸੂਰ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣ। ਦੇਖੋ ਇਹਨੂੰ ਚੜ੍ਹਦੀ ਕਲਾ ਕਹਿੰਦੇ ਨੇ, ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਚੁੱਕੇ, ਸਾਰਾ ਕੁਛ ਛੱਡ ਕੇ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਆਪ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ ਸਤਿਗੁਰੂ। ਇੱਥੇ ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਇਹ ਤਿੰਨ ਸਿੰਘ ਆ ਕੇ ਮਿਲੇ ਸਤਿਗੁਰੂ। ਇਹਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ, ਕਿਉਂਕਿ ਚਰਨਾਂ ਵਿੱਚ ਜ਼ਖਮ ਹੋਣ ਕਰਕੇ ਸੋਜਸ਼, ਕੰਡਿਆਂ ਨੇ ਰੋੜਾਂ ਨੇ ਜ਼ਖਮ ਕਰ ਦਿੱਤੇ ਸਤਿਗੁਰਾਂ ਦੇ ਕੋਮਲ ਚਰਨਾਂ ਵਿੱਚ। ਇੱਥੇ ਗੁਲਾਬੇ ਮਸੰਦੇ ਖੂਹ ਤੇ ਲੈ ਕੇ ਗਏ ਸਤਿਗੁਰੂ ਮਹਾਰਾਜ, ਇਸ਼ਨਾਨ ਕੀਤਾ ਗੁਲਾਬੇ ਮਸੰਦੇ ਖੂਹ ਤੇ, ਬਾਗ ਵਿੱਚ ਬੈਠੇ ਨੇ। ਗੁਲਾਬੇ ਦਾ ਭਾਈ ਪੰਜਾਬਾ, ਇਹ ਜਦੋਂ ਖੂਹ ਤੇ ਆਇਆ ਸਤਿਗੁਰਾਂ ਦੇ ਦਰਸ਼ਨ ਹੋਏ, ਦੌੜ ਕੇ ਗਿਆ ਘਰ, ਜਾ ਕੇ ਦੱਸਿਆ, ਗੁਲਾਬਿਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਖੂਹ ਤੇ ਆਏ। ਦੋਵੇਂ ਭਰਾ ਅੱਗੇ ਬੇਨਤੀ ਕਰਦੇ, ਮਹਾਰਾਜ ਚੱਲੋ ਘਰ, ਅਸੀਂ ਆਪ ਦੀ ਸੇਵਾ ਕਰਾਂਗੇ। ਮਹਾਰਾਜ ਕਹਿੰਦੇ, ਗੁਲਾਬਿਆ ਅਸੀਂ ਕੁਛ ਚਿਰ ਠਹਿਰਨਾ ਤੇ ਅੱਗੇ ਚਲੇ ਜਾਣਾ। ਨਹੀਂ ਮਹਾਰਾਜ, ਕਿਰਪਾ ਕਰੋ। ਗੁਲਾਬਾ ਆਪਣੇ ਘਰ ਲੈ ਗਿਆ, ਜਲਪਣ ਆਦਿਕ ਦੀ ਸੇਵਾ ਕੀਤੀ। ਮਹਾਰਾਜ ਕਹਿੰਦੇ, ਗੁਲਾਬਿਆ ਤੈਨੂੰ ਪਤਾ ਸੀ ਮਾਛੀਵਾੜ ਦੇ ਜੰਗਲ ਵਿੱਚ ਕਿਉਂ ਆਇਆ? ਨਹੀਂ ਮਹਾਰਾਜ, ਹੋਰ ਪਾਸੇ ਵੀ ਜਾ ਸਕਦੇ ਸੀ। ਇੱਥੇ ਭਾਈ ਗੁਰਦਿੱਤੇ ਦੀ ਮਾਤਾ ਗੁਰਦੇਈ ਨੇਤਰਹੀਣ ਹੈ, ਆਈ ਸਾਈਟ ਨਹੀਂ ਜਿਹਦੀ, ਦਿੰਦਾ ਨਹੀਂ ਅੱਖਾਂ ਤੋਂ। ਉਹਨੇ ਹੱਥਾਂ ਨਾਲ ਰੇਜਾ ਬੁਣਿਆ ਖੱਦਰ ਦਾ, ਅੱਖਾਂ ਤੋਂ ਦਿੰਦਾ ਨਹੀਂ, ਦਿਨ ਰਾਤ ਅਰਦਾਸਾਂ ਬੇਨਤੀਆਂ ਕਰਦੀ ਰਹਿੰਦੀ। ਉਹਦੇ ਪ੍ਰੇਮ ਦੀ ਖਿੱਚ ਨੇ ਸਾਨੂੰ ਇੱਧਰ ਨੂੰ ਖਿੱਚ ਲਿਆ। ਜਾ ਕਹੋ ਮਾਤਾ ਗੁਰਦੇਈ ਨੂੰ ਆ ਕੇ, ਜਿਹੜਾ ਵਸਤਰ ਬੁਣਿਆ ਉਹਨੇ ਸਾਡੇ ਵਾਸਤੇ ਭੇਟਾ ਕਰੇ। ਗੁਲਾਬਾ ਮਸੰਦ ਗੁਰਦਿੱਤੇ ਦੇ ਘਰ ਗਿਆ, ਆਵਾਜ਼ ਮਾਰੀ, ਗੁਰਦਿੱਤਿਆ ਕਲਗੀਧਰ ਪਾਤਸ਼ਾਹ ਸਾਡੇ ਘਰ ਆਏ ਨੇ, ਤੇਰੀ ਮਾਤਾ ਨੇ ਜਿਹੜਾ ਵਸਤਰ ਬੁਣਿਆ ਉਹਨੂੰ ਕਹੋ ਚੱਲ ਕੇ ਭੇਟਾ ਕਰੇ ਸਤਿਗੁਰਾਂ ਨੂੰ। ਗੁਰਦਿੱਤਾ ਕਹਿੰਦਾ, ਉਹ ਦੇਖ ਸਾਹਮਣੇ ਅੱਖਾਂ ਮੀਟ ਕੇ, ਦਿੰਦਾ ਨਹੀਂ ਅੱਖਾਂ ਤੋਂ, ਹੱਥ ਜੁੜੇ ਨੇ, ਅਰਦਾਸਾਂ ਕਰੇ, ਸਾਰੀ ਰਾਤ ਬੈਠੀ ਰਹਿੰਦੀ ਹੈ, ਸੌਂਦੀ ਨਹੀਂ, ਕਦੇ ਬਰਾਗ ਵਿੱਚ ਰੁਦਨ ਕਰਨ ਲੱਗ ਜਾਂਦੀ, ਦਿਨ ਰਾਤ ਅਰਦਾਸਾਂ ਕਰਦੀ ਰਹਿੰਦੀ। ਮਾਤਾ ਗੁਰਦੇਈ ਨੇ ਆ ਕੇ ਬਸਤਰ ਮਾਰ ਦੇ ਚਰਨਾਂ 'ਚ ਭੇਟਾ ਕੀਤਾ। ਜਿਹੜੇ ਸਵਾ ਸਵਾ ਲੱਖ ਦੇ ਤੰਬੂ ਆਪਣੇ ਹੱਥੀਂ ਸੰਸਕਾਰ ਕਰਕੇ ਆਏ ਸੀ, ਹੀਰੇ ਲਾਲ ਜੜਤ ਬਸਤਰ, ਕੀਮਤੀ ਪੁਸ਼ਾਕਾਂ, ਪਰ ਉਸ ਮਾਤਾ ਦਾ ਪ੍ਰੇਮ ਪੂਰਾ ਕਰਨ ਵਾਸਤੇ ਪੈਰਾਂ ਵਿੱਚ ਕੰਡੇ ਰੋੜ, ਜ਼ਖਮ ਕਰ ਦਿੱਤੇ, ਸਾਰੇ ਦੁੱਖ ਝੱਲ ਕੇ ਉਸ ਮਾਤਾ ਦੀ ਸ਼ਰਧਾ ਪੂਰੀ ਕਰਨ ਵਾਸਤੇ ਇੱਥੇ ਪਹੁੰਚੇ ਮਹਾਰਾਜ। ਆ ਕੇ ਮਾਤਾ ਗੁਰਦੇਈ ਨੇ ਬਸਤਰ ਭੇਟਾ ਕੀਤਾ। ਸਤਿਗੁਰਾਂ ਨੇ ਨਿਹਾਲ ਦਾ ਬਚਨ ਆਖਿਆ, ਮਾਤਾ ਤੂੰ ਨਿਹਾਲ ਹੋਈ, ਸੱਚੇ ਪਾਤਸ਼ਾਹ ਕੋਈ ਸੰਸਾ ਨਹੀਂ ਰਿਹਾ। آپ نے میری آس پوری کیتی، میرا منکھا جنم تاریا سفلا ہو گیا۔ شکر کر دی کال پرخ دا، شریر تیاگ کے کال پرخ دے دیہ چلی گئی۔ ادھک رات ہوئی تا گلابے نے سوچا کہ نگراں وچ فوج پھردی، پنڈاں وچ مار دی بھال کردی پھردی ہے، جے پتہ لگ گیا سمیت پروار ماریا جاگا، تھال وچ بستر تے مایا رکھ کے مار دے گیا کہ پیٹا کر دیتا۔ انتر جامی ستگر مارے کہنے گلابیا موت تو ڈر دیں، اس موت نے تا ایک دن وش آنا ہے، نہ کو رہبر نہ کو پکمبر نہ کو رشی منی نہ کو سنت بھگت، اس موت کو بچیا نہیں آج تک۔ راجے رہیت سکدار کوئے نہ رہسی ہو، رانا راؤ نہ کو رہے رنگ نہ تنگ فقیر، واری آپو اپنی کوئے نہ بند ہے تھی، کوئی نہیں آج تک اس موت تو بچیا۔ پر جے بہت ہی ڈردا ہے تھے دو مسلمان ویر غنی خان تے نبی خان، جاؤ انہاں نوں جا کے سنیا دے کہ کلگیتر پاشا ساڈے گھر آئے نے۔ گلابے نے جا کے غنی خان نوں سنیا دتا، غنی خان کلگیتر پاشا آنندپور صاحب والے ستگرو ساڈے گھر آئے نے، غنی خان تے نبی خان اے سداگر سی جڑے کلگیتر پاشا نوں گھوڑے لیا کے خرید کے دیا کردے سی۔ جدو پتہ لگیا کہ ستگرو مہاراج آنند پوری چھڈے نے، گڑی چمکور چوکے چلے گئے نے، دوویں بھرا گلاں کردے نے، سچیا پاشا اگے تیری خوشی گھوڑے خرید کے لجا کے دیکھ کے آپ دی خوشی لیندے سی، جے ہن درشن دے دیویں تاں سیوا کر کے اپنا جنم سفلا کر لی۔ لوکی کہندے نے کلگیتر پاشا مسلماناں نال لڑدے سی، نہیں ظلم نال لڑدے، جے پہاڑی راجیاں نے من مانیاں کیتیاں تاں ستگراں نے انہاں نوں وی موت دے گھاٹ اتاریا، جے سکھ کتے انیائی ہوئے تاں کڑاہ چ پا پا کے سکھاں نوں وی پھوکیا، جے کو ہنکاری مسلمان نواب چڑھ کے آیا تاں ستگرہ نے انہوں بھی لا کے کلیا۔ پر ایک گل ستگرو مہاراج کسے تے چڑھ کے نہیں گئی، جڑا چڑھ کے آیا انہوں لا کے کلیا، ستگرو کسے تے چڑھائی کر کے نہیں گئے، ستگرو نہ کسے علاقے تے قبضہ کیتا ہے، نہ لٹے ہے، نہ کسے دی جتنوں خطرہ بنے نے، اپنی سوے رکھیا واسطے ستگرو نے جنگ کیتے نے، ظلم نہیں کیتا تے نہ ظلم نو برداشت کیتا ہے، ڈرے بھی نہیں تے ڈرایا بھی کسے نو نہیں ہے، ڈرنا بھی غلط ہے تے ڈراؤنا بھی غلط، ظلم کرنا بھی تے ظلم برداشت کرنا بھی، دوویں گلاں غلط۔ اس کر کے ستگرو مہاراج اتوں تاں مسلمان ویر جان مار دے سی، اپنے نیڑے پیوے تو پرے کڑام نگر ہے، اتھے پیر بھکم شاہے ہوئے نے، چسکا میران جی دے رہن والے نے، اپنے سیوکاں کول جدو پہلی نماز پڑھی پیر بھکم شاہ نے سویر دی نماز، تو چڑھ دے پاسے منہ کر کے نماز پڑھی، مریدہ نے پوچھا پیر سائیں اج الٹی گنگا بہا رہے ہو کی گل، سارا سلام مار شیو دے پاسے منہ کر کے نماز پڑھتا ہے، آپ جی نے اج چڑھ دے پاسے منہ کر کے نماز پڑھی۔ پیر بھکم شاہ کہندا مریدو جڑے خدا نو شبدے پاسے نو منہ کر کے نماز سناونے ہو، ਅੱਜ ਉਹ ਚੜ੍ਹਦੇ ਪਾਸੇ ਮਨੁੱਖੀ ਜਾਮਾ ਧਾਰ ਕੇ ਮਾਤ ਲੋਕ ਤੇ ਆ ਗਿਆ। ਖੁਦਾਵੰਦ ਕਰੀਮ ਧਰਤੀ ਤੇ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੂੰ ਖੁਦਾ ਦਾ ਨੂਰ ਕਹਿਣ ਵਾਲਾ ਪੀਰ ਭਿਖਮ ਸ਼ਾਹ ਸਲਾਮਤ ਦਾ ਹੈ। ਆਪਾਂ ਸਿੱਖ ਸਦਾਉਣ ਵਾਲਿਆਂ ਨੇ ਅੱਜ ਤੱਕ ਨਹੀਂ ਮੰਨਿਆ, ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ, ਜਿਨ੍ਹਾਂ ਨੇ ਨਹੀਂ ਮੰਨਿਆ ਉਹ ਕਹਿਣ ਮਾਤਰ ਤਾਂ ਭਾਵੇਂ ਗੁਰੂ ਗੋਬਿੰਦ ਸਿੰਘ ਕਹਿੰਦੇ ਹੋਣਗੇ, ਪਰ ਉਹਨਾਂ ਨੇ ਨਹੀਂ ਮੰਨਿਆ ਅੱਜ ਤੱਕ ਕਿ ਕਲਗੀਆਂ ਵਾਲਾ ਪਾਤਸ਼ਾਹ ਖੁਦਾਵੰਦ ਕਰੀਮ ਖੁਦਾ ਦਾ ਨੂਰ ਮਹਾਰਾਜ ਜ਼ੁਲਮ ਨਾਲ ਲੜਦੇ ਨੇ। ਪੀਰ ਬੁੱਧੂ ਸ਼ਾਹ ਆਪਣੇ ਪੁਰਾਣਾ ਤੋਂ ਪਿਆਰੇ ਪੁੱਤਰ ਸ਼ਹੀਦ ਕਰਾਉਂਦਾ ਭੰਗਾਣੀ ਦੇ ਯੁੱਧ ਵਿੱਚ, 500 ਮਰੀਦ ਤੇ 2 ਪੁੱਤਰ। ਸਤਿਗੁਰ ਮਹਾਰਾਜ ਜ਼ੁਲਮ ਦੀ ਵਿਰੋਧਤਾ ਕਰਦੇ ਨੇ, ਕਿਸੇ ਕੌਮ ਕਿਸੇ ਧਰਮ ਕਿਸੇ ਜਾਤ ਕਿਸੇ ਫਿਰਕੇ ਨਾਲ ਨਹੀਂ, ਖਾਲਸੇ ਦਾ ਕਿਸੇ ਨਾਲ ਵੈਰ ਨਹੀਂ, ਜੇ ਵੈਰ ਹੈ ਤਾਂ ਜ਼ੁਲਮ ਨਾਲ। ਗਨੀ ਖਾਂ ਨਵੀ ਖਾਂ ਦੋਵੇਂ ਵਿਚਾਰਾਂ ਕਰਦੇ ਨੇ, ਸੱਚਿਆ ਪਾਤਸ਼ਾਹ ਜੇ ਕਿਰਪਾ ਕਰੇ ਦਰਸ਼ਨ ਦੇ ਦੇਵੇ ਤਾਂ ਸੇਵਾ ਕਰਕੇ ਜਨਮ ਸਫਲਾ ਕਰ ਲਈ। ਗੁਲਾਬੇ ਨੇ ਆ ਕੇ ਆਵਾਜ਼ ਮਾਰੀ, ਗਨੀ ਖਾਂ ਦਰਵਾਜ਼ਾ ਖੋਲਿਆ, ਸੁੱਤੇ ਨਹੀਂ, ਨੀਂਦ ਨਹੀਂ ਆਈ ਗੁਲਾਬਿਆ, ਕਿਉਂ? ਪਤਾ ਲੱਗਿਆ ਸੀ ਆਨੰਦਪੁਰੀ ਛੱਡ ਆਏ ਨੇ ਸਤਿਗੁਰੂ, ਗੜੀ ਚਮਕੌਰ ਚ ਜੰਗ ਹੋਇਆ 6-7-8 ਪੋਹ ਨੂੰ, ਪਰ ਅੱਗੇ ਨਹੀਂ ਪਤਾ ਲੱਗਿਆ ਸਤਿਗੁਰੂ ਮਹਾਰਾਜ ਕਿੱਥੇ ਗਏ ਨੇ। ਜੇ ਕਿਰਪਾ ਕਰਦੇ ਕਿਤੇ ਦਰਸ਼ਨ ਦੇ ਦੇਣ, ਸੇਵਾ ਕਰਕੇ ਜਨਮ ਸਫਲਾ ਕਰ ਲਈਏ। ਗੁਲਾਬਾ ਕਹਿੰਦਾ ਮੇਰੇ ਘਰ ਆਏ ਹੋਏ ਨੇ ਸਤਿਗੁਰੂ। ਇੰਨੀ ਗੱਲ ਕਹਿਣ ਦੀ ਦੇਰ ਸੀ, ਦੋਵੇਂ ਭਰਾ ਨੰਗੇ ਪੈਰੀ ਦੌੜ ਪਏ, ਚਰਨਾਂ ਤੇ ਢਹਿ ਪਏ, ਸੱਚਿਆ ਪਾਤਸ਼ਾਹ ਕਿਰਪਾ ਕਰੋ, ਚਲੋ ਸੇਵਾ ਬਖਸ਼ੋ, ਜਨਮ ਸਫਲਾ ਕਰ ਲਈਏ। ਘਰ ਲੈ ਕੇ ਆਏ, ਬੜੀ ਸੇਵਾ ਕੀਤੀ। ਆਰਾਮ ਕਰਦੇ ਨੇ ਸਤਿਗੁਰੂ, ਦੋਵੇਂ ਭਰਾ ਦਰਵਾਜ਼ੇ ਦੇ ਕੋਲ ਖੜੇ ਨੇ, ਇੱਧਰ ਗਨੀ ਖਾਂ ਇੱਧਰ ਨਵੀ ਖਾਂ, ਸਾਰੀ ਰਾਤ ਪਹਿਰਾ ਦਿੰਦੇ ਰਹੇ। ਸਤਿਸੰਗ ਜੀ, ਜਿੰਨਾ ਜਿੱਦਣ ਇਹਨਾਂ ਦਾ ਸਰੀਰ ਦਾ ਅੰਤ ਹੋਇਆ, ਇਹਨਾਂ ਨੇ ਕਹਿ ਕੇ ਆਪਣੀਆਂ ਕਬਰਾਂ ਘਰ ਵਿੱਚ ਬਣਵਾਈਆਂ। ਮੁਸਲਮਾਨ ਵੀਰ ਕਦੇ ਆਪਣੇ ਘਰ ਚ ਕਬਰ ਨਹੀਂ ਬਣਾਉਂਦਾ। ਦੇਖੋ ਸ਼ਰਧਾ ਕਿ ਅਸੀਂ ਮਰ ਕੇ ਵੀ ਇਸ ਘਰ ਤੋਂ ਦੂਰ ਨਾ ਕਦੇ ਹੋਈਏ। ਪਤਾ ਸੀ ਕਿ ਜਿੱਥੇ ਸਤਿਗੁਰਾਂ ਨੇ ਮੁਬਾਰਕ ਚਰਨ ਪਾਏ ਨੇ, ਰਹਿੰਦੀ ਦੁਨੀਆਂ ਤੱਕ ਸੰਗਤਾਂ ਨੇ ਇਸ ਜਗ੍ਹਾ ਦੀ ਧੂੜ ਚੱਕ ਕੇ ਮਸਤਕ ਨੂੰ ਲਾਉਣੀ ਹੈ। ਸਾਹ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਉਹ ਗਨੀ ਖਾਂ ਨਵੀ ਖਾਂ ਦਾ ਘਰ ਅੱਜ ਇੱਕ ਮਹਾਨ ਗੁਰੂ ਘਰ, ਜਿੱਥੇ ਸੰਗਤਾਂ ਜਾ ਕੇ ਮਸਤਕ ਝੁਕਾਉਂਦੀਆਂ ਨੇ, ਨਮਸਕਾਰ ਕਰਕੇ ਆਪਣਾ ਜਨਮ ਸਫਲਾ ਕਰਦੀਆਂ ਨੇ। ਭਾਵੇਂ ਕਿਸੇ ਦਾ ਘਰ ਹੈ, ਭਾਵੇਂ ਉਜਾੜ ਵੀ ਆ ਬਾਣ ਹੈ, ਅੱਜ ਇਹੀ ਸਕੂਲ ਸੱਚਖੰਡ ਬਣਿਆ ਹੋਇਆ। ਕਾਰਨ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਅੱਜ ਇਸ ਧਰਤੀ ਨੂੰ ਬੈਕੁੰਠ ਦਾ ਰੂਪ ਬਣਾਉਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਇਹ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ, ਮਹਾਰਾਜ ਬਾਣੀ ਚ ਐਸਾ ਫਰਮਾਉਂਦੇ ਨੇ।
ਉਹ ਧਰਤੀ ਭਾਗਾਂ ਵਾਲੀ ਹੈ, ਉਹ ਧਰਤੀ ਕਰਮਾਂ ਵਾਲੀ ਹੈ, ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਧਰਤੀ ਭਾਗਾਂ ਵਾਲੀ ਹੈ, ਧਰਤੀ ਕਰਮਾਂ ਵਾਲੀ ਹੈ, ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਧਰਤੀ ਭਾਗਾ ਧਰਤੀ ਕਰਮ ਵਾਲੀ ਹੈ ਜਾਏ ਬਹਿ ਮੇਰਾ ਸਤਿਗੁਰੂ ਸੁਖਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਧਨ ਪਾਲਿਆ ਲੈ ਤੁਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਈ ਹਰ ਨਾਮ ਧਿਆਵਾ ਜਾਂ ਨਾਨਕ ਸਤਿਗੁਰ ਪੂਜਿਆ ਸਤਿਗੁਰ ਪੂਜਿਆ ਇਨ ਹਰ ਪੂਜ ਕਰਾਵਾ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ
ਉਹ ਧਰਤੀ ਨੂੰ ਅੱਜ ਨਮਸਕਾਰਾਂ ਕੀਤੀਆਂ ਜਾਂਦੀਆਂ ਭਾਈ ਗਨੀ ਖਾਂ ਤੇ ਭਾਈ ਨਵੀ ਖਾਂ ਗੁਰੂ ਘਰ ਵਿੱਚ ਜਦੋਂ ਦਰਸ਼ਨ ਕਰਨ ਦਾ ਮੌਕਾ ਮਿਲੇ ਕਦੇ ਦੇਖਿਓ ਕਿ ਗੁਰੂ ਘਰ ਦਾ ਜਿਹੜਾ ਦਰਵਾਜ਼ਾ ਉਹਦੇ ਇੱਕ ਪਾਸੇ ਗਨੀ ਖਾਂ ਦੀ ਜਗ੍ਹਾ ਬਣੀ ਇੱਕ ਪਾਸੇ ਨਵੀ ਖਾਂ ਕਿ ਸੱਚੇ ਪਾਤਸ਼ਾਹ ਤੇਰੇ ਦਰ ਤੋਂ ਮਰ ਕੇ ਵੀ ਕਦੇ ਦੂਰ ਨਾ ਹੋਈਏ ਇੱਥੋਂ ਉੱਚ ਦੇ ਪੀਰ ਬਣ ਕੇ ਸਤਿਗੁਰੂ ਮਹਾਰਾਜ ਚੱਲੇ ਪਲਗ ਤੇ ਬੈਠੇ ਨੇ ਗਨੀ ਖਾਂ ਤੇ ਨਵੀ ਖਾਂ ਨੇ ਅੱਗੋਂ ਦੋਵੇਂ ਪਾਵੇ ਚੁੱਕੇ ਨੇ ਪਿੱਛੇ ਭਾਈ ਪਿਆਰੇ ਭਾਈ ਦਿਆ ਸਿੰਘ ਪਿਆਰੇ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਸਤਿਗੁਰਾਂ ਨੂੰ ਚੌਰ ਸਾਹਿਬ ਕਰਦਾ ਜਾ ਰਿਹਾ ਜੰਗਲ ਦੇ ਵਿੱਚ ਦਿਲਾਵਰ ਖਾਂ ਜਰਨੈਲ ਉਹਨੇ ਰੋਕ ਲਿਆ ਜਦ ਦੇਖਿਆ ਸਤਿਗੁਰਾਂ ਦਾ ਕ੍ਰਾਂਤੀਕਾਰੀ ਚਿਹਰਾ ਤੇਜ ਪ੍ਰਤਾਪ ਚੜ੍ਹਦੇ ਸੂਰਜ ਵਰਗੀ ਲਾਲੀ ਅੱਖਾਂ ਚੋਂ ਧਿਆ ਗਈਆਂ ਦਿਲਾਵਰ ਖਾਂ ਦੀਆਂ ਕਿ ਅੱਜ ਪਹਿਲਾ ਦਿਨ ਇੰਨਾ ਨੂਰਾਨੀ ਚਿਹਰਾ ਕਿਉਂਕਿ ਜਿਹੜੀ ਰੂਹਾਨੀਅਤ ਹੈ ਉਸ ਚਿਹਰੇ ਤੇ ਆ ਜਾਂਦੀ ਹੈ ਸਤਿਪੁਰਸ਼ਾਂ ਦੇ ਦਰਸ਼ਨ ਕੀਤਿਆਂ ਮਨ ਦੀ ਬਿਰਤੀ ਮਨ ਦੇ ਖਿਆਲ ਬਦਲ ਜਾਂਦੇ ਆ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਬਿਨਸ ਜਾਹੇ ਹਰ ਪਰਮ ਪਦ ਲਈ ਪਾਪੀ ਦੇ ਚਿਹਰੇ ਤੇ ਕਦੇ ਰੂਹਾਨੀਅਤ ਰੌਣਕ ਨਹੀਂ ਆਈ ਕਿਉਂਕਿ ਪਾਪੀ ਦੇ ਅੰਦਰ ਹਨੇਰਾ ਹੈ ਹਨੇਰਾ ਸੋਗ ਵਾਲੀ ਜਗ੍ਹਾ ਤੇ ਹੁੰਦਾ ਹੈ ਇੱਥੇ ਅੱਜ ਖੁਸ਼ੀ ਦਾ ਸਮਾਗਮ ਹੈ ਦੇਖੋ ਕਿਵੇਂ ਪ੍ਰਕਾਸ਼ ਜਿਹੜੇ ਘਰ ਚ ਮਰਗਤ ਹੋਵੇ ਲੋਕ ਉੱਥੇ ਅੱਗ ਵੀ ਨਹੀਂ ਚੁੱਲ ਚ ਬਾਲਦੇ ਕਿ ਅੱਜ ਇੰਨਾ ਇੱਥੇ ਚਾਨਣਾ ਵੀ ਚੰਗਾ ਨਹੀਂ ਲੱਗਦਾ ਸੋਗ ਹੈ ਇਸ ਘਰ ਚ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਗੁਰਸਿੱਖ ਮਾਈ ਭਾਈ ਉਹਨਾਂ ਦੇ ਅੰਦਰ ਸਦਾ ਖੇੜਾ ਪ੍ਰਸੰਨਤਾ ਖੁਸ਼ੀ ਰਹਿੰਦੀ ਹੈ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦੇ ਦਰਸ਼ਨ ਕੀਤਿਆਂ ਮਨ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਦਿਲਾਵਰ ਖਾਂ ਕਹਿੰਦਾ ਕਿ ਅੱਜ ਪਹਿਲਾ ਦਿਨ ਐਡਾ ਤੇਜ ਪ੍ਰਤਾਪੀ ਨੂਰਾਨੀ ਚਿਹਰਾ ਅੱਜ ਪਹਿਲੇ ਦਿਨ ਦਰਸ਼ਨ ਹੋਏ ਨੇ, ਕੌਣ ਨੇ? ਗਨੀ ਖਾਂ ਤੇ ਨਵੀ ਖਾਂ ਕਹਿੰਦਾ ਉੱਚ ਦੇ ਪੀਰ, ਝੂਠ ਨਹੀਂ ਬੋਲਿਆ। ਕਲਗੀਧਰ ਪਾਤਸ਼ਾਹ ਵਰਗਾ ਉੱਚੇ ਖਿਆਲਾਂ ਵਾਲਾ ਦੁਨੀਆਂ ਤੇ ਪੀਰ ਕੋਈ ਹੋਇਆ ਹੀ ਨਹੀਂ। ਜੇ ਆਨੰਦਪੁਰ ਸਾਹਿਬ ਸ਼ਾਹੀ ਤਖ਼ਤ ਤੇ ਬੈਠਦੇ ਨੇ ਤਾਂ ਚੜ੍ਹਦੀ ਕਲਾ, ਜੇ ਰੋੜਾਂ ਦੀ ਵਿਛਾਈ ਤੇ ਆਰਾਮ ਕਰ ਰਹੇ ਨੇ ਤਾਂ ਵੀ ਚੜ੍ਹਦੀ ਕਲਾ ਹੈ। ਪੀਰਾਨ ਪੀਰ, ਪੀਰਾਂ ਦਾ ਪੀਰ, ਗਨੀ ਖਾਂ ਨਵੀ ਖਾਂ ਕਹਿੰਦੇ ਦਿਲਾਵਰ ਖਾਂ ਉੱਚ ਦੇ ਪੀਰ, ਉੱਚੇ ਖਿਆਲਾਂ ਵਾਲੇ ਪੀਰ ਨੇ। ਦਿਲਾਵਰ ਖਾਂ ਕਹਿੰਦਾ ਮੈਂ ਤਾਂ ਮੰਨਾਂਗਾ, ਜਿਹਨੂੰ ਮੈਂ ਜਾਣਦਾ ਉਹ ਇਹਨਾਂ ਨੂੰ ਜਾਣਦੇ ਹੋਣ, ਇਹਨਾਂ ਦੀ ਸਹਿਤੀ ਭਰੇ। ਕਾਜੀ ਨੂਰਦੀਨ ਸਤਿਗੁਰਾਂ ਨੂੰ ਜਾਣਦਾ, ਉਹਨੂੰ ਲਿਆਂਦਾ ਗਿਆ। ਜਦ ਕਾਜੀ ਨੂਰਦੀਨ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਸਿੱਧਾ ਕੀਤਾ ਹੱਥ ਜੋੜ ਕੇ, ਤੇ ਦਿਲਾਵਰ ਖਾਂ ਨੂੰ ਆਖਿਆ, ਉਹ ਦਿਲਾਵਰ ਖਾਂ ਇਹ ਪੀਰਾਨ ਪੀਰ, ਪੀਰਾਂ ਦੇ ਪੀਰ ਨੇ, ਕਿਉਂ ਰੋਕਿਆ ਇਹਨਾਂ ਨੂੰ? ਖਿਮਾ ਮੰਗ ਭੇਟਾ ਅਰਪ ਕੇ, ਜੇ ਕੋਈ ਬਚਨ ਕਹਿਤਾ ਤਾਂ ਆਲਾ ਨਹੀਂ ਜਾਏ। ਦਿਲਾਵਰ ਖਾਂ ਨੇ ਭੇਟਾ ਅਰਪਣ ਕੀਤੀ, ਖਿਮਾ ਮੰਗੀ, ਮਹਾਰਾਜ ਆਪ ਦੀ ਮੌਜ ਹੈ ਪੀਰ ਸਾਈ, ਜਿੱਧਰ ਮਰਜ਼ੀ ਵਿਚਰੋ। ਇੱਥੇ ਵਿਦਵਾਨਾਂ ਨੇ ਕਈ ਆਪੋ ਆਪਣੀਆਂ ਵਿਚਾਰਾਂ ਲਿਖੀਆਂ ਨੇ। ਇੱਥੋਂ ਚੱਲ ਕੇ ਮਹਾਰਾਜ ਕਟਾਣਾ ਸਾਹਿਬ, ਦਰਾਹੇ ਦੇ ਕੋਲ ਗੁਰਦੁਆਰਾ ਸਾਹਿਬ ਕਟਾਣਾ ਸਾਹਿਬ, ਇੱਥੇ ਪਹੁੰਚੇ ਮਹਾਰਾਜ। ਇੱਥੇ ਰਾਮ ਕੀਤਾ, ਰਾਤ ਨੂੰ ਇਹ ਕਾਜੀ ਨੂਰਦੀਨ ਮਿਲਿਆ ਆ ਕੇ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੀ ਸਹਿਤੀ ਭਰ ਦਿੱਤੀ ਹੈ, ਪਰ ਮੁਗਲੀਆ ਰਾਜ ਹੈ, ਜੇ ਕਿਤੇ ਗੱਲ ਲੀਕ ਆਊਟ ਹੋ ਗਈ ਮੇਰਾ ਬੱਚਾ ਬੱਚਾ ਕੋਲੂ ਚ ਪੀੜਿਆ ਜਾਏਗਾ, ਹੁਣ ਕਿਰਪਾ ਰੱਖਿਓ। ਮਹਾਰਾਜ ਪਲਕ ਤੋਂ ਉੱਠੇ, ਘੁੱਟ ਕੇ ਛਾਤੀ ਨਾਲ ਲਾ ਲਿਆ ਦਿਲਾਵਰ ਨੂਰਦੀਨ ਕਾਜੀ ਨੂੰ, ਕਹਿੰਦੇ ਕਾਜੀ ਜੀ ਮੇਰਾ ਖਾਲਸਾ ਤੇਰਾ ਰਿਣੀ ਰਹੇਗਾ, ਤੂੰ ਪੰਥ ਦੀ ਔਖੇ ਵੇਲੇ ਸਹਿਤੀ ਭਰੀ। ਆਪਣੇ ਗਾਤਰੇ ਚੋਂ ਕਟਾਰ ਕੱਢ ਕੇ ਕਾਜੀ ਨੂੰ ਬਖਸ਼ੀ, ਹੁਕਮਨਾਮਾ ਲਿਖਿਆ ਕਿ ਮੇਰਾ ਖਾਲਸਾ ਇਸ ਪਰਿਵਾਰ ਦੀ ਸਾਨੀ ਭਰੇ, ਇਹਨੇ ਪੰਥ ਦੀ ਔਖੇ ਵੇਲੇ ਸਹਿਤੀ ਭਰੀ। ਜਿੰਨੇ ਆਪਣੇ ਰਾਜੇ ਹੋਏ ਨੇ, ਕੈਂਥਲ ਵਾਲਾ ਰਾਜਾ, ਪਟਿਆਲੇ ਵਾਲਾ ਰਾਜਾ, ਸੰਗਰੂਰ ਵਾਲਾ ਰਾਜਾ, ਇਹ ਸਾਰੇ ਰਾਜੇ ਉਸ ਪਰਿਵਾਰ ਦੀ ਸਾਲ ਮਗਰੋਂ ਜਾ ਕੇ ਸਾਨੀ ਭਰਦੇ ਹੁੰਦੇ, ਬਹੁਤ ਸਾਰੇ ਬਸਤਰ ਤੇ ਮਾਇਆ ਭੇਟਾ ਕਰਕੇ ਕਹਿੰਦੇ ਇਸ ਪਰਿਵਾਰ ਦੇ ਅਸੀਂ ਰਿਣੀ ਹਾਂ, ਜਿਨ੍ਹਾਂ ਦੇ ਬਜ਼ੁਰਗਾਂ ਨੇ ਪੰਥ ਦੀ ਸਹਿਤੀ ਭਰੀ ਸੀ ਔਖੇ ਵੇਲੇ, ਅਸੀਂ ਰਿਣੀ ਹਾਂ ਇਸ ਪਰਿਵਾਰ ਦੇ। ਸਾਧਸੰਗ ਜੀ, ਇੱਥੋਂ ਇਹ ਆਪਾਂ ਨੂੰ ਸਿੱਖਿਆ ਮਿਲਦੀ ਹੈ, ਇੱਕ ਨੂਰਦੀਨ ਕਾਜੀ ਨੇ ਸਹਿਤੀ ਭਰੀ ਤੇ ਗੱਲ ਸੱਚੀ ਸੀ, ਸਤਿਗੁਰ ਪੀਰਾਂ ਦੇ ਪੀਰ ਸੀ, ਪਰ ਕਿੱਡਾ ਵੱਡਾ ਮੁੱਲ ਤਾਰਿਆ। ਇੱਕ ਤਾਂ ਜਿੰਨਾ ਚਿਰ ਦੁਨੀਆ ਰਹੇਗੀ ਉਹ ਨੂਰਦੀਨ ਕਾਜੀ ਦੀ ਸੇਵਾ ਨੂੰ ਖਾਲਸਾ ਸਦਾ ਯਾਦ ਰੱਖੇਗਾ, ਤੇ ਦੂਜਾ ਕਿੱਡਾ ਵੱਡਾ ਮਾਣ ਬਖਸ਼ਿਆ, ਕਿੱਡਾ ਵੱਡਾ ਮੁੱਲ ਤਾਰਿਆ। ਜਿਹੜੇ ਇਨਸਾਨ ਹੁੰਦੇ ਨੇ ਉਹ ਛੋਟੇ ਜਿਹੇ ਪਰਉਪਕਾਰ ਨੂੰ ਵੱਡਾ ਜਾਣ ਕੇ ਉਹਦਾ ਸਾਨ ਮੰਨਦੇ ਨੇ, ਉਹਦਾ ਮੁੱਲ ਤਾਰਦੇ ਨੇ, ਉਹਦਾ ਰਿਣੀ ਹੁੰਦੇ ਨੇ, ਸਾਣਬੰਦ ਹੁੰਦੇ। ਪਰ ਜਿਹੜੇ ਕਿਰਤਕਾਨ ਲੋਕ ਨੇ ਉਹ ਵੱਡੇ ਵੱਡੇ ਪਰਉਪਕਾਰਾਂ ਨੂੰ ਭੁੱਲ ਜਾਂਦੇ ਨੇ, ਤੇ ਕਿਰਤਕਾਨ ਦੀ ਜਿਹੜੀ ਡੈਫੀਨੇਸ਼ਨ ਹੈ ਭਾਈ ਗੁਰਦਾਸ ਨੇ ਦੱਸੀ ਹੈ। ਭਾਈ ਗੁਰਦਾਸ ਲਿਖਦੇ ਨੇ ਕਿਰਤਕਾਨ ਕਿੱਡਾ ਕੁ ਚੰਗਾ ਹੁੰਦਾ, ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ, ਸ਼ਰਾਬ ਦੇ ਵਿੱਚ ਪਾ ਕੇ ਕੁੱਤੇ ਦਾ ਮਾਸ ਰਿੰਨਿਆ, ਪਹਿਲਾਂ ਸ਼ਰਾਬ ਤੇ ਫਿਰ ਕੁੱਤੇ ਦਾ ਮਾਸ। ਕੁੱਤਾ ਤਾਂ ਉਂਝ ਸੜਕ ਦੇ ਕੋਲ ਕਿਤੇ ਮਰਿਆ ਹੋਵੇ ਤੇ ਲੰਘਣਾ ਔਖਾ ਹੁੰਦਾ ਹੈ, ਜਦੋਂ ਸ਼ਰਾਬ ਚ ਪਾ ਕੇ ਰਿੰਨਿਆ ਫਿਰ। ਭਾਈ ਗੁਰਦਾਸ ਕਹਿੰਦੇ ਉਹਦੇ ਵਿੱਚ ਹੋਰ ਭੈੜੀ ਸਮੈਲ ਆਉਣ ਲੱਗ ਗਈ, ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ ਤੇ ਰਿੰਨ ਕੇ ਬੰਦੇ ਦੀ ਖੋਪਰੀ ਚ ਪਾ ਲਿਆ, ਧਰਿਆ ਮਾਨਸ ਖੋਪਰੀ ਤੇ ਸੰਬੰਧੀ ਵਾਸ। ਬੜੀ ਭੈੜੀ ਬਦਬੂ ਆਉਂਦੀ ਉਹਦੇ ਵਿੱਚੋਂ, ਕੁੱਤੇ ਦਾ ਮਾਸ ਸ਼ਰਾਬ ਚ ਪਾ ਕੇ ਰਿੰਨਿਆ, ਹੋਰ ਚ ਸਮੈਲ ਥੋੜਾ ਆਉਣੀ, ਬਦਬੂ ਆਉਂਦੀ ਹੈ। ਉਹਦੇ ਉੱਤੇ ਖੂਨ ਦਾ ਲਿਬੜਿਆ ਕੱਪੜਾ ਦਿੱਤਾ, ਢੱਕਿਆ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ। ਖੂਨ ਦਾ ਲਿਬੜਿਆ ਕੱਪੜਾ ਦਿੱਤਾ ਉਹਦੇ ਉੱਤੇ ਢੱਕਿਆ ਹੋਇਆ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਇੱਥੇ ਜਾਤੀ ਨੂੰ ਚੂੜੀ ਨਹੀਂ ਆਖਿਆ ਭਾਈ ਗੁਰਦਾਸ ਨੇ, ਕਿਉਂਕਿ ਸਾਡਾ ਸਾਹਿਬ ਕਿਸੇ ਜਾਤ ਨੂੰ ਨਹੀਂ ਮੰਨਦਾ, ਕਿਸੇ ਜਾਤ ਨੂੰ ਚੰਗਾ ਨਹੀਂ ਆਖਿਆ ਤੇ ਮਾੜਾ ਵੀ ਨਹੀਂ ਆਖਿਆ ਕਿਸੇ ਨੂੰ। ਇਹ ਜ਼ਰੂਰ ਆਖਿਆ ਜਿਹੜਾ ਆਪਣੀ ਜਾਤ ਦਾ ਮਾਣ ਕਰੇ ਉਹਨੂੰ ਮੂਰਖ ਤੇ ਗਵਾਰ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਕਿਉਂਕਿ ਮਹਾਰਾਜ ਕਹਿੰਦੇ ਨੇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਨਾ ਕੋਈ ਜਾਤ ਮਾੜੀ ਹੈ ਨਾ ਕੋਈ ਜਾਤ ਚੰਗੀ ਹੈ, ਉਹ ਲੋਕ ਚੰਗੇ ਨੇ ਜਿਹੜੇ ਚੰਗੇ ਕਰਮ ਕਰਦੇ ਨੇ, ਉਹ ਲੋਕ ਮਾੜੇ ਨੇ ਜਿਹੜੇ ਮਾੜੇ ਕਰਮ ਕਰਦੇ ਨੇ। ਕਿਸੇ ਜਾਤ ਨਾਲ ਚੰਗਿਆਈ ਤੇ ਬੁਰਿਆਈ ਨਹੀਂ ਜੋੜੀ ਜਾ ਸਕਦੀ, ਲੋਭ ਉਹਨੂੰ ਬੈਠਣ ਨਹੀਂ ਦਿੰਦਾ ਟਿੱਕ। ਜਿਵੇਂ ਲੋਭ ਤਾਂ ਸਾਰਿਆਂ ਵਿੱਚ ਹੈ ਜੇ ਸੀਮਤ ਰਹੇ ਹੱਦ ਵਿੱਚ ਰਹੇ, ਉਹੀ ਕੁੱਤਾ ਘਰ ਦੀ ਰਾਖੀ ਕਰਦਾ ਜੇ ਠੀਕ ਠਾਕ ਹੈ। ਜੇ ਕਿਤੇ ਹਲਕ ਜਾਏ ਉਹ ਕੁੱਤਾ ਘਰਦਿਆਂ ਨੂੰ ਹੀ ਖਤਰਾ ਬਣ ਜਾਂਦਾ ਹੈ। ਲੋਭ ਤਾਂ ਸਾਰਿਆਂ ਵਿੱਚ ਹੈ ਪਰ ਜੇ ਹੱਦ ਵਿੱਚ ਰਹੇ, ਜਦੋਂ ਲੋਭ ਦੀ ਲਹਿਰ ਵਿਗੜਦੀ ਅੰਦਰ, ਫਿਰ ਸਕੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਆਂਢੀਆਂ ਗੁਆਂਢੀਆਂ ਨੂੰ, ਹੋਰ ਤਾਂ ਕੀ, ਫਿਰ ਉਹ ਗੁਰੂ ਘਰ ਨੂੰ ਵੀ ਨਹੀਂ ਬਖਸ਼ਦਾ ਹੈ, ਧਰਮ ਸਥਾਨਾਂ ਨੂੰ ਵੀ ਨਹੀਂ ਬਖਸ਼ਦਾ ਜਦੋਂ ਲੋਭ ਦੀ ਲਹਿਰ ਵਿਗੜਦੀ ਅੰਦਰ। ਇਸ ਕਰਕੇ ਲੋਭ ਨੂੰ ਕੁੱਤੇ ਦੀ ਤੁਲਨਾ ਦਿੱਤੀ ਹੈ ਮਾਰਨ ਨੇ। ਜਿਹੜਾ ਇਨਸਾਨ ਆਪਣੀ ਜ਼ਬਾਨ ਤੋਂ ਬਿਨਾਂ ਵਜ੍ਹਾ ਤੋਂ ਝੂਠ ਮਾਰੀ ਜਾਏ, ਉਹਨੂੰ ਚੂੜੀ ਬਿਰਤੀ ਦਾ ਇਨਸਾਨ ਆਖਿਆ, ਲੱਭ ਕੁੱਤਾ ਕੂੜ ਚੂੜਾ ਠਾਕਾ ਦੱਬ ਮੁਰਦਾਰ, ਮਨ ਦੀ ਬਿਰਤੀ ਦੇ ਨਾਂ ਨੇ। ਕਹਿਣ ਤੋਂ ਭਾਵ ਭੈੜੀ ਬਿਰਤੀ ਵਾਲੀ ਲੈ ਕੇ ਜਾ ਰਹੀ ਹੈ। ਕੁੱਤੇ ਦਾ ਮਾਸ ਸ਼ਰਾਬ ਚ ਪਾ ਕੇ ਰਿੰਨਿਆ, ਬੰਦੇ ਦੀ ਖੋਪਰੀ ਚ ਪਾ ਲਿਆ, ਖੂਨ ਦਾ ਲਿਬੜਿਆ ਕੱਪੜਾ ਉੱਤੇ ਦਿੱਤਾ ਤੇ ਭੈੜੀ ਬਿਰਤੀ ਵਾਲੀ ਲੈ ਕੇ ਜਾ ਰਹੀ ਹੈ। ਅੱਖ ਬੁਲਾਏ ਪੁੱਛਿਆ ਲਾਹੇ ਵਿਸ਼ਵਾਸ, ਉਹਨੇ ਸਾਰੀ ਗੱਲ ਦੱਸ ਦਿੱਤੀ ਤੇ ਭਾਈ ਗੁਰਦਾਸ ਕਹਿੰਦੇ ਨੇ ਅੱਗੇ ਕਿਰਤ ਕਣ ਬੰਦਾ ਖੜਾ ਰਾਹ ਦੇ ਵਿੱਚ। ਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦੇ ਕੀਤੇ ਪਰ ਉਪਕਾਰ ਨੂੰ ਭੁੱਲ ਗਿਆ ਉਹਨੂੰ ਕਿਰਤ ਕਣ ਕਹਿੰਦੇ ਨੇ। ਕਿਰਤ ਕਣ ਬੰਦਾ ਖੜਾ ਰਾਹ ਦੇ ਵਿੱਚ, ਉਹਦੀ ਨਿਗਾਹ ਪੈ ਗਈ ਐਡੀ ਭੈੜੀ ਚੀਜ਼ ਉੱਤੇ। ਭਾਈ ਗੁਰਦਾਸ ਕਹਿੰਦੇ ਉਹ ਵੀ ਭ੍ਰਸ਼ਟ ਹੋ ਗਿਆ ਕਿਰਤ ਕਣ ਦੀ ਨਿਗਾਹ ਨਾਲ, ਐਡੀ ਭੈੜੀ ਚੀਜ਼ ਵੀ ਭ੍ਰਸ਼ਟ ਹੋ ਗਈ ਕਿਰਤ ਕਣ ਦੀ ਨਿਗਾਹ ਨਾਲ, ਏਡਾ ਮਾੜਾ ਕਿਰਤ ਕਣ ਬੰਦਾ। ਭਾਈ ਗੁਰਦਾਸ ਕਹਿੰਦੇ ਓਡੇ ਪਰਬਤ ਭਾਰੇ ਨਹੀਂ ਜਿੱਡਾ ਕਿਰਤ ਕਣ ਬੰਦਾ ਧਰਤੀ ਤੇ ਭਾਰ ਹੈ। ਭਾਰੇ ਭੋਏ ਅਕਿਰਤ ਕਣ ਮੰਦੀ ਹੋ ਮੰਦੇ। ਆਪਾਂ ਸੋਚਾਂਗੇ ਬੜਾ ਮਾੜਾ, ਫਿਰ ਤਾਂ ਕਿਰਤ ਕਣ ਬੰਦਾ ਪਰਬਤ ਓਨੇ ਭਾਰੇ ਨਹੀਂ ਜਿੰਨਾ ਧਰਤੀ ਨੂੰ ਕਿਰਤ ਕਣ ਦਾ ਭਾਰ ਲੱਗਦਾ। ਧਰਤੀ ਕਹਿੰਦੀ ਜਦੋਂ ਮੇਰੇ ਉੱਤੇ ਕਿਰਤ ਕਣ ਬੰਦਿਆਂ ਦਾ ਭਾਰ ਵੱਧ ਜਾਂਦਾ ਫਿਰ ਮੇਥੋਂ ਚੱਕਿਆ ਨਹੀਂ ਜਾਂਦਾ। ਕੌਣ ਹੈ ਜਿਹੜਾ ਕਿਸੇ ਦੇ ਪਰ ਉਪਕਾਰਾਂ ਨੂੰ ਭੁੱਲ ਗਿਆ? ਖਿਆਲ ਕਰਿਓ ਕਿਤੇ ਆਪਣੇ ਨਾਲ ਨਾ ਇਹ ਗੱਲ ਲੱਗ ਜਾਏਗੀ, ਕਿਤੇ ਆਪਾਂ ਕਿਸੇ ਦੇ ਪਰ ਉਪਕਾਰ ਭੁੱਲ ਗਏ ਹੋਈਏ, ਕਿਸੇ ਨੇ ਸਾਡੇ ਤੇ ਕੱਲ ਪਰ ਉਪਕਾਰ ਕੀਤਾ ਹੋਵੇ। ਸਾਡੇ ਬਜ਼ੁਰਗ ਕਹਿੰਦੇ ਸੀ ਔਖੇ ਵੇਲੇ ਕੋਈ ਪਾਣੀ ਦਾ ਬੁੱਕ ਪਿਆ ਦੇਵੇ ਉਹਦਾ ਵੀ ਸਹਾਣ ਮੰਨਣਾ ਚਾਹੀਦਾ, ਪਰ ਉਹ ਸਿੱਖੋ ਤੁਸੀਂ ਉਹਦੇ ਪਰ ਉਪਕਾਰ ਭੁੱਲ ਗਏ ਹੋ। जिन्हें तुहाडे वास्ते अपने प्राणा तो प्यारे चारे पुत्र पिता वारिया, माता वारी, भूआ दे पुत्र वार दिते, मामे दे पुत्र वार दिते, अपना शरीर भी पंथ दे लेखे ला दिता। हो अज सिखां तो इन्ना सरिया दाड़े मूंह मना के सिरां ते रुमाल बन के बह गए। ये असी सहाण मन्निया उन्होंने, धरती सानू भार समझदी है। ये किरत कण बंदे जिहड़े कीते परपकार नूं भुल चुके। समागमां दा की लाभ कि असी दसे सतगुरां दे मार्ग ते चलीए। अज कथा कीर्तन सुनदे जरूर हां, पर एक रौ रीत बना के अपने मन ते नहीं लागू कर दिओ गल। अज साडे धर्म च किरत कणां दी गिनती वध रही है, जिहड़े सतगुरां दे दसे असूलां नूं छड के एक ऐशो ईशर दी जिंदगी जिउण नूं तरजीह दे रहे ने लोक। ख्याल रखियो, धरती आपां नूं भार समझदी है। सब तो भारे लोग किरत कण बंदे ने, उन्हां दे कीते परउपकारां नूं नहीं भुल जाणा चाहीदा। सारा कुछ निशावर करके अपने तो आपां नूं सतगुरां ने सरदारियां बख्शियां, पर अज असीं मिट्टी च मिला दिता। उस सिक्खी दे आप कातल बन गए, बेद भी कर रहे। एक छोटा जा परपकार कीता नूरदीन काजी ने, सतगुरां ने किड्डा वड्डा मुल तारिया उहदा। जिन्ना चिर दुनिया रहेगी खालसा रिणी रहेगा उस परिवार दा। इत्थों चल के सतगुरु महाराज कनेजत हुंदे आलमगीर पहुंचे। इत्थे नगाइए सिख ने मर नूं घोड़ी भेटा कीती। मारखां दे गनी खां नवी खां, जाओ वापस अपने घर जाओ, महाराज साडा चित नहीं करदा जाण नूं। आप जी नूं छड के साडा चित नहीं करदा। महाराज कहिंदे साडी खुशी है गनी खां नवी खां, हुक्मनामा लिखदे ने महाराज। इको अंकार सतगुरु प्रसाद खालसा जी, भाई गनी खां भावी भाई नवी खां मेरे लीक पुत्र ने। मैं लिख के कहना लीक, लीक दा मतलब मैं लिख के कहना, गनी खां नवी खां मेरे पुत्र ने, इन्हां ने पंथ दी सेवा कीती है। जिहड़ा भी गुरु का खालसा सदाउण वाला होवे, इन्हां दी सेवा मेरी सेवा होवेगी। यह हुक्मनामा लिखिया, खुशियां दित्तियां, वापस आ गए। वो हुक्मनामा घर च जड़ के लाया होया गनी खां ते नवी खां। गनी खां दी धी पुछदी है, आबू जान, आपां पिता जी कहने हो, आबू जान कहने, आ की लिखिया है? गनी खां कहिंदा कलगीधर पातशाह ने अपने हस्त कमलां नाल हुक्मनामा लिखिया। इहदे ते लिखिया गनी खां नवी खां मेरे पुत्र ने। वो कहिंदे हां, तुसीं पुत्र हो कलगीधर पातशाह दे? गनी खां कहिंदे नवी खां मरण लिख के आख्या कि मेरे पुत्र ने। तुसीं पुत्र हो ते मैं फिर कलगियां वाले पातशाह दी की लगी? पोत्री, तुसीं पुत्र हो ते मैं उन्हां दी पोत्री हां। नाले वेड़े च नचदी है गनी खां दी धी, कहिंदी आ मैं उस दादे दी पोत्री हां जिहदे वर्गा दुनिया ते ना कोई होया है ते ना कोई होना है। इत्थों चल के महाराज राय कोट पहुंचे। भावें इतिहास बड़ा अथाह है, आपां संखेप जी विचार करनी है क्योंकि समा भी सीमित है। इत्थे राय कल्ले नूं सतगुरु महाराज कहिंदे, राय कल्ला गुरु घर दा श्रद्धालु सी, इत्थों कोई अपना अहलकार भेज, सरहंद तो छोटे लाला दा पता मंगाउणा है। नूरा माही जिहड़ा डंगर भी चारदा सी ते बंदगी भी करदा सी, इहदे उत्ते बख्शिश सी, कणी सी नाम दी इहदे अंदर। नूरे माही नूं भेजिया, अज गया। दूसरे दिन दुपहरे महाराज कहिंदे, राय कल्ला देख दरख्त उत्ते चढ़ के नूरा माही आ रहा है, ਮਹਾਰਾਜ ਕੱਲ ਗਿਆ ਰਾਏ ਕੋਟ ਤੁਰ ਸਰਹੰਦ ਬੜੀ ਦੂਰ ਹੈ ਅਜੇ ਅੱਜ ਨਹੀਂ ਆ ਸਕਦਾ ਮਹਾਰਾਜ ਕਹਿੰਦੇ ਦੇਖ ਚੜ ਕੇ ਜਦੋਂ ਚੜ ਕੇ ਦਰਖਤ ਤੇ ਦੇਖਿਆ ਨੂਰਾ ਮੁੜਿਆ ਆਉਂਦਾ ਪ੍ਰਸ਼ਾਦ ਛਕਣ ਲੱਗੇ ਸੀ ਮਹਾਰਾਜ ਮਹਾਰਾਜ ਨੂਰਾ ਮਾਈ ਤਾਂ ਆ ਰਿਹਾ ਹੈ ਮਹਾਰਾਜ ਕਹਿੰਦੇ ਫੇਰ ਪ੍ਰਸ਼ਾਦ ਛਕਣ ਨੂਰੇ ਮਾਹੀ ਨੇ ਆ ਕੇ ਮੱਥਾ ਟੇਕਿਆ ਨੂਰਿਆ ਦੱਸ ਫਿਰ ਸਰਹੰਦਾ ਸਰਹੰਦ ਵਿੱਚ ਲਾਲਾ ਨਾਲ ਕੀ ਪਾਣਾ ਵਰਤਿਆ ਚੁੱਪ ਕਰ ਗਿਆ ਨੂਰਾ ਮਾਹੀ ਨੂਰੇ ਮਾਹੀ ਨੇ ਆਪਣੇ ਮੂੰਹ ਤੇ ਕੱਪੜਾ ਲੈ ਲਿਆ ਸੱਚਿਆ ਪਾਤਸ਼ਾਹ ਮੈਂ ਮੂੰਹ ਨਾਲੋਂ ਤੈਨੂੰ ਖਬਰ ਸੁਣਾ ਨਹੀਂ ਸਕਦਾ ਜਿਹੜਾ ਲਾਲਾ ਨਾਲ ਪਾਣਾ ਵਰਤ ਭੁੱਬਾ ਮਾਰ ਮਾਰ ਕੇ ਰੋਂਦਾ ਨੂਰਾ ਮਾਹੀ ਸਾਰੀ ਵਾਰਤਾ ਸੁਣਾਉਂਦਾ ਪਿਆਰੇ ਭਾਈ ਦਿਆਲ ਸਿੰਘ ਪਰਾਂ ਚਲੇ ਗਏ ਦਰਖਤ ਦੇ ਨਾਲ ਸਿਰ ਲਾ ਲਿਆ ਖਬਰ ਸੁਣਦੇ ਨੇ ਨਾਲੇ ਨੇਤਰਾਂ ਚੋਂ ਜਲ ਵਗਦਾ ਪਿਆਰੇ ਭਾਈ ਧਰਮ ਸਿੰਘ ਨੀਵੀਂ ਪਾ ਕੇ ਬੈਠੇ ਨੇ ਖਬਰ ਸੁਣੀ ਨਹੀਂ ਜਾ ਰਹੀ ਭਾਈ ਮਾਨ ਸਿੰਘ ਯਤਨ ਕਰਦਾ ਪਰ ਮਨ ਰੁਕਦਾ ਨਹੀਂ ਛੋਟੇ ਛੋਟੇ ਲਾਲ ਕਲਗੀਧਰ ਪਾਤਸ਼ਾਹ ਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇੱਕ 7 ਸਾਲ ਦਾ ਇੱਕ 9 ਸਾਲ ਦਾ ਸੱਚਿਆ ਪਾਤਸ਼ਾਹ ਬੜਾ ਜ਼ਬਰ ਤੇ ਜ਼ੁਲਮ ਕੀਤਾ ਉਹਨਾਂ ਨੇ ਬੜੇ ਤਸੀਹੇ ਦਿੱਤੇ ਪਰ ਭਾਵੇਂ ਲਾਲ ਛੋਟੇ ਸੀ ਉਹਨਾਂ ਨੇ ਕੁਰਬਾਨੀ ਵੱਡੀ ਕੀਤੀ ਦੁਨੀਆਂ ਦੇ ਇਤਿਹਾਸ ਵਿੱਚ ਤੇਰੇ ਪੁੱਤਰਾਂ ਵਰਗਾ ਸ਼ਹੀਦ ਨਹੀਂ ਹੋਇਆ ਕੋਈ ਉਹਨਾਂ ਨੇ ਦੁਨੀਆਂ ਦੇ ਲਾਲਚ ਦੁੱਖ ਤਸੀਹੇ ਦੇ ਕੇ ਦੇਖ ਲਿਆ ਪਰ ਬੜੇ ਪਾਪ ਬੜੇ ਜ਼ੁਲਮ ਕੀਤੇ ਉਹਨਾਂ ਨੇ ਉਹ ਨੂਰਾ ਮਾਈ ਰੋ ਰੋ ਕੇ ਸਤਿਗੁਰਾਂ ਨੂੰ ਦੱਸਦਾ ਹੈ
ਤੇਰੇ ਲਾਲਾ ਨੇ ਧਰਮ ਨਾ ਛੱਡਿਆ ਪਾਪ ਕਮਾਇਆ ਜ਼ਾਲਮਾ ਲਾਲਾ ਨੇ ਧਰਮ ਨਹੀਂ ਉਹ ਛੱਡਿਆ ਪਾਪ ਕਮਾਇਆ ਜ਼ਾਲਮਾ ਧਰਮ ਨਾ ਛੱਡਿਆ ਪਾਪ ਕਮਾਇਆ ਜ਼ਾਲਮਾ ਲਾਲਾ ਨੇ ਧਰਮ ਨਹੀਂ ਉਹ ਛੱਡਿਆ ਪਾਪ ਕਮਾਇਆ ਜ਼ਾਲਮਾ
ਨੂਰੇ ਮਾਹੀ ਨੇ ਸਾਰੀ ਵਾਰਤਾ ਸੁਣਾਈ ਕਲਗੀਧਰ ਪਾਤਸ਼ਾਹ ਨੇ ਸੁਣ ਕੇ ਕਿੰਨਾ ਚਿਰ ਚੁੱਪ ਕਰਕੇ ਬੈਠੇ ਰਹੇ ਫਿਰ ਤੀਰ ਮਾਰਿਆ ਜੜ ਵਿੱਚ ਕਾਹੀ ਦੀ ਦੱਬ ਦੀ ਬੂਟੇ ਦੀ ਜੜ ਵਿੱਚ ਪੱਟ ਕੇ ਕਾਹੀ ਦਾ ਬੂਟਾ ਕਹਿੰਦੇ ਰਾਜ ਕੱਲਾ ਅੱਜ ਜ਼ੁਲਮ ਰਾਜ ਦੀ ਜੜ ਪੱਟ ਦਿੱਤੀ ਕਈ ਕਹਿੰਦੇ ਨੇ ਮੁਗਲ ਰਾਜ ਦੀ ਜੜ ਆਖਿਆ ਕਲਗੀਆਂ ਵਾਲਾ ਪਾਤਸ਼ਾਹ ਆਪ ਤਾਂ ਵਰ ਦੇ ਰਿਹਾ ਸ਼ੇਰ ਖਾਂ ਨਵਾਬ ਤੇਰੀ ਰਿਆਸਤ ਬਣੀ ਰਹੇਗੀ ਤੂੰ ਹਾ ਦਾ ਨਾਰਾ ਮਾਰਿਆ ਸੀ ਕਚਹਿਰੀ ਦੇ ਵਿੱਚ ਭਾਵੇਂ ਲਾਲ ਛਡਾਏ ਨਹੀਂ ਸੀ ਸ਼ੇਰ ਖਾਂ ਨੇ ਪਰ ਆਖਿਆ ਸੀ ਉਹ ਵਜ਼ੀਰ ਖਾਂ ਪਾਪ ਹੈ ਖੁਦਾ ਦੀ ਦਰਗਾਹ ਤੈਨੂੰ ਜਵਾਬ ਦੇਣਾ ਪਵੇਗਾ। ਸ਼ਰ੍ਹਾ ਉਲਟ ਹੈ, ਮਰਿਆਦਾ ਉਲਟ ਹੈ। ਇਹਨਾਂ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਨਾ ਕੁਰਾਨ ਉਲਟ ਹੈ। ਮੇਰੀ ਰਾਏ ਕਿ ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਹਾਂ ਦਾ ਨਾਰਾ ਇਨਸਾਨ ਹੁੰਦੇ ਨੇ ਜਿਹੜੇ ਸੱਚੀ ਗੱਲ ਕਹਿੰਦੇ ਨੇ, ਉਹਦਾ ਮੁੱਲ ਤਾਂ ਬਾਅਦ ਚ ਪੈਂਦਾ ਹੁੰਦਾ, ਝੂਠਿਆਂ ਦਾ ਮੌਕੇ ਤੇ ਸੱਚ ਦਾ ਬਾਅਦ ਚ। ਪਰ ਇਨਸਾਨ ਨੂੰ ਸੱਚ ਦੇ ਨਾਲ ਖੜਨਾ ਚਾਹੀਦਾ। ਕੂੜ ਚਾਰ ਦਿਨਾਂ ਦੀ ਗੱਲ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ, ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ ਸਦਾ ਤਾਂ ਸੱਚ ਦੇ ਡੰਕੇ ਵੱਜਣਗੇ। ਕੂੜ ਤਾਂ ਚਾਰ ਦਿਨਾਂ ਦੀ ਬੱਲੇ ਬੱਲੇ ਹੁੰਦੀ। ਇੱਥੋਂ ਚੱਲ ਕੇ ਮਹਾਰਾਜ ਢਿੱਲਵਾਂ ਪਹੁੰਚੇ, ਕੌਲ ਸੋਢੀ ਰਾਮ ਰਾਏ ਦਾ ਪੁੱਤਰ, ਇਹਨੂੰ ਪਤਾ ਲੱਗਿਆ। ਇਹਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਨੂੰ ਮਿਲ ਸਕਦੇ ਹਾਂ? ਮਹਾਰਾਜ ਕਹਿੰਦੇ, ਹਾਂ ਕੌਲ ਸੋਢੀ ਤੂੰ ਅੰਮ੍ਰਿਤ ਛੱਕ ਕੇ ਖੰਡੇ ਵੱਟ ਦਾ ਪੰਥ ਨਾਲ ਮਿਲ ਸਕਦਾ ਹੈ। ਇਹ ਚਿੱਟੇ ਬਸਤਰ ਲੈ ਕੇ ਆਇਆ ਸਤਿਗੁਰਾਂ ਵਾਸਤੇ, ਨੀਲੇ ਬਸਤਰ ਪਹਿਣੇ ਸੀ ਨਾ ਮਹਾਰਾਜ ਨੇ। ਮਹਾਰਾਜ ਮੇਰੀ ਬੇਨਤੀ ਹੈ ਕਿ ਆ ਚਿੱਟੇ ਬਸਤਰ ਪਹਿਨੋ। ਮਹਾਰਾਜ ਉਹ ਪਾੜ ਪਾੜ ਕੇ ਨੀਲਾ ਬਾਣਾ ਲਾਉਂਦੇ ਨੇ, ਨਾਲੇ ਕਹਿੰਦੇ ਨੇ ਨੀਲ ਬਸਤਰ ਲੈ ਕੱਪੜੇ ਫਾਰੇ, ਤੁਰਕ ਪਠਾਣੀ ਅਮਲ ਗਿਆ। ਕੌਲ ਸੋਢੀ ਕਹਿੰਦਾ, ਮਹਾਰਾਜ ਮੇਰੇ ਦਾਦੇ ਨੇ ਇੱਕ ਅੱਖਰ ਬਦਲਿਆ ਸੀ, ਮੁਸਲਮਾਨ ਤੋਂ ਬੇਈਮਾਨ ਆਖਿਆ ਸੀ, ਉਹਨੂੰ ਗੁਰੂ ਘਰ ਚੋਂ ਛੇਕ ਦਿੱਤਾ। ਮਹਾਰਾਜ ਆਪਨੇ ਸਾਰਾ ਸ਼ਬਦ ਹੀ ਬਦਲ ਦਿੱਤਾ। ਮਹਾਰਾਜ ਕਹਿੰਦੇ, ਕੌਲ ਸੋਢੀ ਉਹ ਗੁਰੂ ਕਾ ਪੁੱਤਰ ਸੀ, ਅਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਾਂ, ਸਾਨੂੰ ਅਧਿਕਾਰ ਹੈ। ਫਿਰ ਉਸ ਵੇਲੇ ਜਿਹੜਾ ਬਚਨ ਸੀ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਭਇਆ, ਤੁਰਕ ਪਠਾਣੀ ਅਮਲ ਕੀਆ, ਪਰ ਅਸੀਂ ਜ਼ੁਲਮ ਰਾਜ ਦੀ ਜੜ ਪੱਟਾਂ ਆ ਕੌਲ ਸੋਢੀ, ਅਸੀਂ ਤਾਂ ਇਹ ਬਚਨ ਕੀਤਾ। ਇੱਥੋਂ ਸਤਿਗੁਰ ਚੱਲ ਕੇ ਦੀਨੇ ਕਾਂਗੜ ਪਹੁੰਚੇ, ਰਾਜਾ ਜੋਧ ਰਾਏ ਦੇ ਪੁੱਤਰ ਸ਼ਮੀਰ ਲਖਮੀਰ ਤੇ ਤਖਤਮਲ। ਇੱਥੇ ਰਹਿ ਕੇ ਮਹਰ ਨੇ ਜਫਰਨਾਮਾ ਉਚਾਰਿਆ, ਬੜੀ ਸੇਵਾ ਕੀਤੀ ਇਹਨਾਂ ਤਿੰਨਾਂ ਭਰਾਵਾਂ ਨੇ, ਸ਼ਮੀਰ ਲਖਮੀਰ ਤੇ ਤਖਤਮਲ। ਸ਼ਮੀਰ ਨੇ ਜ਼ਿਆਦੀ ਸੇਵਾ ਕੀਤੀ ਸਤਿਗੁਰਾਂ ਦੀ, ਖੁਸ਼ ਹੋ ਗਏ ਸੇਵਾ ਤੇ। ਮਹਾਰਾਜ ਕਹਿੰਦੇ, ਸ਼ਮੀਰ ਸਾਨੂੰ ਤੂੰ ਸੇਵਾ ਕਰਕੇ ਖੁਸ਼ ਕਰ ਲਿਆ, ਇਹੋ ਜਿਹੇ ਦੇਹ ਵਸਤੂ ਨਹੀਂ ਜਿਹੜੇ ਤੈਨੂੰ ਨਾ ਦਈਏ, ਮੰਗ ਜੋ ਮੰਗੇਗਾ ਤੈਨੂੰ ਮਿਲੇਗਾ ਗੁਰੂ ਨਾਨਕ ਦੇ ਘਰ। ਸੱਚਿਆ ਪਾਤਸ਼ਾਹ ਰਾਜ ਭਾਗ ਤੁਸੀਂ ਪਹਿਲਾਂ ਦਿੱਤਾ ਹੋਇਆ, ਧਨ ਪਦਾਰਥ ਦਾ ਇਹ ਦਾਬਰੂ ਦਾ ਘਾਟਾ ਨਹੀਂ, ਜੇ ਤਰੁੱਠਾ ਮੇਰ ਦੇ ਘਰ ਵਿੱਚ ਆਇਆ ਦਾਤਿਆ, ਫਿਰ ਕਿਰਪਾ ਕਰੇ ਵਰ ਦੇ ਦੇ। ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਇੱਕ ਦੁੱਖ ਰਾਮ ਰਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਣ ਦਹਿ ਅਰ ਗਰਭ ਵਸੇਰਾ। ਸੱਚੇ ਪਾਤਸ਼ਾਹ ਮੁੜ ਕੇ ਮਾਤਾ ਦੇ ਗਰਭ ਦੀ ਅੱਗ ਵਿੱਚ ਸੜਨਾ ਨਾ ਪਵੇ, ਜੈਸੀ ਅਗਣ ਉਧਰ ਮੈਂ ਤੈਸੀ ਬਾਹਰ ਮਾਇਆ, ਕਿਰਪਾ ਕਰੋ ਮੁੜ ਕੇ ਮਾਤਾ ਦੇ ਉਧਰ ਵਿੱਚ ਨਾ ਜਾਣਾ ਪਵੇ, ਜੰਮਣ ਮਰਨ ਕੱਟ ਦਿਓ। ਚੁੱਪ ਕਰ ਗਏ ਮਹਾਰਾਜ। ਦੂਸਰੇ ਦਿਨ ਫਿਰ ਕਹਿੰਦੇ ਸ਼ਮੀਰ ਵਰ ਮੰਗਲਾ, ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਛ ਹੈ, ਮੁਕਤ ਕਰ ਦਿਓ। ਤੀਜੇ ਦਿਨ ਫਿਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜੰਮਣ ਮਰਨ ਤੋਂ ਰਹਿਤ ਕਰ। ਸ਼ਾਮ ਨੂੰ ਪ੍ਰਸ਼ਾਦਾ ਛਕ ਕੇ ਆਰਾਮ ਕਰਨ ਲੱਗਾ, ਸੁਪਨਾ ਆਇਆ ਇਹ ਸਰੀਰ ਛੱਡ ਕੇ ਦੂਸਰਾ ਜਨਮ ਉਹ ਛੱਡ ਕੇ ਤੀਸਰਾ ਜਨਮ, ਸੌ ਜਨਮ ਸੁਪਨੇ ਚ ਭੋਗ ਲਿਆ, 101ਵਾਂ ਜਨਮ ਸੀ ਜਿਹੜਾ ਉਹ ਭੀਲਾਂ ਦੇ ਘਰ ਜੰਮ ਪਿਆ। ਬਚਪਨ ਤੋਂ ਬਾਅਦ ਜਵਾਨੀ, ਵਿਆਹ ਸ਼ਾਦੀ ਹੋ ਗਈ, ਬਾਲ ਬੱਚਿਆਂ ਵਾਲਾ ਹੋ ਗਿਆ, ਕਾਲ ਪੈ ਗਿਆ ਦੇਸ਼ ਵਿੱਚ, ਭੁੱਖੇ ਮਰਨ ਲੱਗੇ ਬਾਲ ਬੱਚੇ, ਜੰਗਲ ਵੀ ਚਲਿਆ ਗਿਆ, ਪੀਲੂ ਦੇ ਦਰਖਤ ਤੇ ਚੜ ਕੇ ਤੋੜ ਕੇ ਖਾਂਦਾ, ਨਾਲੇ ਬੱਚਿਆਂ ਨੂੰ ਸਿੱਟਦਾ, ਪਤਲੀ ਟਾਹਣੀ ਤੇ ਪੈਰ ਧਰਿਆ, ਟਾਹਣੀ ਟੁੱਟ ਗਈ, ਗਿਰ ਗਿਆ, ਜਾ ਖੁੱਲ ਗਈ, ਰਾਜ ਮਹਿਲਾਂ ਚ ਪਿਆ, ਪਰ ਮੂੰਹ ਦੇ ਵਿੱਚੋਂ ਪੀਲੂਆਂ ਦਾ ਸਵਾਦ ਆਉਂਦਾ ਹੈ। ਸੋਚਦੇ ਤਾਂ ਸੁਪਨਾ ਸੀ, ਪਰ ਸਵਾਦ ਇਸ ਤਰ੍ਹਾਂ ਆਉਂਦਾ ਮੂੰਹ ਚ ਜਿਵੇਂ ਹੁਣ ਮੈਂ ਪੀਲੂ ਖਾ ਕੇ ਹਟਿਆ ਹੁੰਦਾ। ਦਿਨ ਚੜਿਆ, ਮਹਾਰਾਜ ਕਹਿੰਦੇ ਸ਼ਮੀਰ ਤੇਰੀ ਸੇਵਾ ਤੇ ਖੁਸ਼ ਹਾਂ, ਵਰ ਮੰਗ ਲੈ, ਮਹਾਰਾਜ ਕਿਰਪਾ ਕਰੋ, ਫਿਰ ਜਨਮ ਮਰਨ ਕੱਟ ਦਿਓ। ਮਹਾਰਾਜ ਕਹਿੰਦੇ ਸ਼ਮੀਰ ਤੂੰ ਨਿਹਾਲ ਹੋਇਆ, ਤੇਰਾ ਜਨਮ ਮਰਨ ਕੱਟਿਆ ਗਿਆ। ਇਹ ਬਚਨ ਮਹਾਰਾਜ ਪਹਿਲਾਂ ਤਿੰਨ ਦਿਨ ਆਪ ਜੀ ਨੇ ਨਹੀਂ ਕਿਹਾ। ਮਹਾਰਾਜ ਕਹਿੰਦੇ ਸੁਪਨਾ ਵੀ ਆਇਆ ਸੀ ਰਾਤ ਤੈਨੂੰ? ਜੀ ਮਹਾਰਾਜ। ਕੀ ਦੇਖਿਆ ਸੀ? 101 ਜਨਮ ਸੁਪਨੇ ਚ ਦੇਖਿਆ ਸੀ ਮਹਾਰਾਜ। ਸ਼ਮੀਰ ਤੇਰਾ ਜੇ 101 ਜਨਮ ਬਾਕੀ ਰਹਿੰਦਾ ਸੀ, ਪਰ ਤੂੰ ਸੇਵਾ ਕਰਕੇ ਸਾਨੂੰ ਖੁਸ਼ ਕਰ ਲਿਆ, ਉਹ ਤੇਰਾ ਸੁਪਨੇ ਚ ਕੱਟਿਆ ਗਿਆ, ਤੂੰ ਨਿਹਾਲ ਹੋਇਆ, ਤੇਰਾ ਜਨਮ ਮਨ ਕੱਟਿਆ ਗਿਆ, ਇੱਥੇ ਨਿਹਾਲ ਕੀਤਾ ਇਹਨਾਂ ਨੂੰ ਰਹਿ ਕੇ, ਤੇ ਫਤਿਹ ਦੀ ਚਿੱਠੀ ਲਿਖੀ ਦੀਨੇ ਕਾਂਗੜ ਤੋਂ ਔਰੰਗਜ਼ੇਬ ਨੂੰ, ਔਰੰਗਾਬਾਦ ਭੇਜਿਆ ਪਿਆਰੇ ਭਾਈ ਦਇਆ ਸਿੰਘ ਤੇ ਪਿਆਰੇ ਭਾਈ ਧਰਮ ਸਿੰਘ ਜੀ। ਇਤਿਹਾਸ ਗੁਰੂ ਕਾ ਗਾਧ ਬੋਧ ਹੈ, ਜਿਵੇਂ ਚਿੜੀ ਚਿੰਝ ਭਰ ਕੇ ਆਪਣੀ ਪਿਆਸ ਤਾਂ ਬੁਝਾ ਸਕਦੀ ਹੈ, ਪਰ ਸਮੁੰਦਰ ਨੂੰ ਊਣਾ ਨਹੀਂ ਕਰ ਸਕਦੀ। ਆਪਾਂ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਤੋਂ ਸਿੱਖਿਆ ਲੈ ਕੇ ਆਪਣਾ ਜਨਮ ਤਾਂ ਸਫਲਾ ਕਰ ਸਕਦੇ ਹਾਂ, ਪਰ ਇਹਦਾ ਅੰਤ ਨਹੀਂ ਲੈ ਸਕਦੇ। ਸੋ ਸਤਿਸੰਗ ਜੀ, ਬੇਨਤੀ ਹੈ ਕਿ ਅੱਜ ਆਪਾਂ ਸਤਿਗੁਰਾਂ ਦੇ ਦੱਸੇ ਪਵਿੱਤਰ ਮਾਰਗ ਨੂੰ ਛੱਡ ਕੇ ਮਨਮਤ ਦੇ ਮਾਰਗ ਚੱਲੇ ਹੋਏ ਹਾਂ। ਅੱਜ ਦੀ ਨੌਜਵਾਨੀ ਸਿੱਖੀ ਤੋਂ ਪਤਿਤ ਤੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੀ ਹੈ। ਦੋਸ਼ ਕਿਹਨਾਂ ਦਾ ਹੈ? ਕੋਈ ਸ਼੍ਰੋਮਣੀ ਕਮੇਟੀ ਨੂੰ ਦੋਸ਼ ਦੇ ਰਿਹਾ, ਪ੍ਰਚਾਰ ਨਹੀਂ ਜੀ, ਪ੍ਰਚਾਰ ਦੀ ਘਾਟ ਹੈ। ਕੋਈ ਪ੍ਰਚਾਰਕਾਂ ਨੂੰ ਦੋਸ਼ ਦੇ ਰਿਹਾ, ਕੋਈ ਸੰਤ ਸਮਾਜ ਨੂੰ ਵੀ ਵਿੱਚ ਹੀ ਲਾਈ ਜਾਂਦੇ ਨੇ, ਇਹਨਾਂ ਨੇ ਵੀ ਕੱਖ ਨਹੀਂ ਕੀਤਾ, ਭਾਵੇਂ ਸਾਰੇ ਯਤਨ ਕਰ ਰਹੇ ਨੇ, ਪਰ ਸਤਿਸੰਗ ਜੀ ਕਸੂਰ ਖੁਦ ਸਾਡਾ ਆਪਣਾ ਹੈ। ਜਦੋਂ ਕਿਸੇ ਦਾ ਪੁੱਤਰ ਸਿੱਖੀ ਤੋਂ ਪਤਿਤ ਹੋ ਕੇ ਘਰ ਆਉਂਦਾ ਹੈ, ਮਾਤਾ ਪਿਤਾ ਦੇਖਦੇ ਨੇ ਅੱਜ ਮੇਰਾ ਪੁੱਤਰ ਸਿੱਖੀ ਛੱਡ ਕੇ ਘਰ ਆ ਗਿਆ। ਜੇ ਪੁੱਛਿਆ ਤੁਸੀਂ ਕਹਿੰਦੇ ਨਹੀਂ, ਅਸੀਂ ਡਰਦੇ ਨਹੀਂ ਜੀ, ਕਹਿੰਦੇ ਕੁਛ ਖਾ ਕੇ ਨਾ ਮਰ ਜਾਣ, ਹੁਣ ਜਿਉਣ ਵਾਲਾ ਵੀ ਕਿਹੜਾ ਹੱਜ ਰਹਿ ਗਿਆ ਆਪਣਾ। ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ। ਜੇ ਪੱਤ ਹੀ ਲੈ ਗਈ ਫਿਰ ਜਿਉਣ ਦਾ ਹੱਕ ਵੀ ਕੀ ਰਹਿ ਗਿਆ? ਹੁਣ ਕਿਹੜੀ ਗੱਲ ਹੈ? ਚਲੋ ਬਚਣ ਮਰਨ ਤੋਂ ਬਚਾ ਲਏ ਵੀ ਮਰ ਨਾ ਜਾਣ, ਜਿੱਦਣ ਮੌਤ ਆਈ ਫਿਰ ਅੱਗੇ ਬਾਂਹ ਕਰ ਲਿਆ ਜੀ। ਇਹਨੇ ਤੇ ਦਾਰ ਮੂੰਹ ਵੀ ਮਨਾ ਲਿਆ ਸੀ ਤੇ ਇਹ ਕੀ ਕਰਨ ਲੱਗਿਆ? ਹੁਣ ਇਹਨੂੰ ਫਿਰ ਲੈ ਚੱਲੇ? ਹੁਣ ਤਾਂ ਛੱਡ ਜਾਓ, ਛੱਡਣਾ ਤਾਂ ਫਿਰ ਵੀ ਨਹੀਂ ਇਹਨਾਂ ਨੇ। ਇਹ ਸਿੱਖ ਦਾ ਘਰ ਸੀ, ਜਿਹਦਾ ਦਾਦਾ ਸਿੱਖ ਸੀ, ਜਿਹਦਾ ਪਿਓ ਸਿੱਖ ਸੀ, ਸਿੱਖ ਦਾ ਪੁੱਤਰ ਪਤਿਤ ਹੋ ਕੇ ਘਰ ਚ ਆ ਗਿਆ, ਪੁੱਤਰ ਨੇ ਪਲੋਸ ਕੇ ਅੰਦਰ, ਪਿਤਾ ਨੇ ਪਲੋਸ ਕੇ ਅੰਦਰ ਬਿਠਾ ਲਿਆ, ਕੋਈ ਗੱਲ ਨਹੀਂ। ਅੱਜ ਕੱਲ੍ਹ ਬੱਚੇ ਇਸ ਤਰ੍ਹਾਂ ਕਰ ਹੀ ਲੈਂਦੇ ਨੇ, ਫਿਰ ਕੀ ਹੋ ਗਿਆ? ਤੇ ਦੋਸਤ ਤੁਸੀਂ ਪ੍ਰਚਾਰਕਾਂ ਨੂੰ ਮੜ ਰਹੇ ਹੋ? ਤੁਹਾਡਾ ਚੰਮ ਨਾਲ ਪਿਆਰ ਹੈ, ਧਰਮ ਨਾਲ ਪਿਆਰ ਨਹੀਂ। ਤੁਸੀਂ ਚੰਮ ਨੂੰ ਸੰਭਾਲਦੇ ਹੋ, ਧਰਮ ਨੂੰ ਨਹੀਂ ਸੰਭਾਲਿਆ। ਮੁਸਲਮਾਨ ਦਾ ਪੁੱਤਰ ਸ਼ਰ੍ਹਾ ਛੱਡ ਦੇਵੇ, ਇਸਲਾਮ ਧਰਮ ਦੇ ਸੂਲ ਛੱਡ ਦੇਵੇ, ਉਹ ਜਾ ਕੇ ਕਾਜ਼ੀ ਕੋਲ ਲਿਖਾਉਂਦਾ ਕਿ ਮੇਰਾ ਇਹਦਾ ਦਾਦਾ ਮੁਸਲਮਾਨ ਸੀ, ਇਹਦਾ ਪਿਓ ਮੁਸਲਮਾਨ ਸੀ, ਪਰ ਮੇਰਾ ਪੁੱਤਰ ਮੁਸਲਮਾਨ ਨਹੀਂ ਰਿਹਾ, ਇਸ ਕਰਕੇ ਮੈਂ ਇਹਦੇ ਪਿਓ ਦਾਦੇ ਦੀ ਜਾਇਦਾਦ ਤੋਂ ਅੱਜ ਬੇਦਖਲ ਕਰਦਾ, ਇਹਨੂੰ ਕੋਈ ਅਧਿਕਾਰ ਨਹੀਂ ਰਿਹਾ। ਉਹਨਾਂ ਦਾ ਧਰਮ ਨਾਲ ਪਿਆਰ ਹੈ। ਇੰਨੀ ਸੰਗਤ ਚੋਂ ਖੜੇ ਹੋ ਕੇ ਕੋਈ ਦੱਸੋ ਕਿ ਮੇਰੇ ਪੁੱਤਰ ਨੇ ਸਿੱਖੀ ਛੱਡੀ ਸੀ, ਮੈਂ ਸਵੇਰੇ ਅਖਬਾਰ ਚ ਕਢਾਤਾ ਸੀ ਕਿ ਸਿੱਖ ਦਾ ਘਰ ਸੀ, ਮੇਰਾ ਪੁੱਤਰ ਸਿੱਖੀ ਛੱਡ ਕੇ ਆਇਆ ਸੀ ਘਰ ਚ, ਤੇ ਮੈਂ ਬੇਦਖਲ ਕਰ ਦਿੱਤਾ। ਇੱਕ ਨੂੰ ਕਰਕੇ ਦੇਖ ਲਓ ਜੇ ਸਾਰਾ ਇਲਾਕਾ ਪੁੱਤਰ ਸਿੱਖਾਂ ਦਾ ਨਾ ਬਣ ਗਿਆ, ਇਹ ਕਸੂਰ ਸਾਡਾ ਹੈ। ਤੇ ਦੋਸ਼ ਪ੍ਰਚਾਰਕਾਂ ਤੇ ਮੜ ਰਹੇ ਹੋ, ਉਹ ਕਿਹੜਾ ਪ੍ਰਚਾਰਕ ਤੁਹਾਡੇ ਘਰ ਡੰਡੇ ਲੈ ਕੇ ਵੜੇਗਾ ਤੇ ਮਨ ਮਤੀਆਂ ਨੂੰ ਬਾਹਰ ਕੱਢੇਗਾ? ਆਪਾਂ ਖੁਦ ਪਹਿਰੇਦਾਰ ਬਣਨਾ ਹੈ, ਕਮਰ ਕੱਸੇ ਕਰਨੇ ਨੇ, ਇਹ ਗੱਲਾਂ ਹੀ ਨਹੀਂ ਕਰ ਛੱਡਣੀਆਂ। ਇਹ ਮਹਿਲ ਮਾੜੀਆਂ ਵੀ ਤਾਂ ਚੰਗੇ ਲੱਗਣਗੇ ਜੇ ਗੁਰੂ ਕੀ ਸਿੱਖੀ ਹੋਈ, ਜੇ ਸਿੱਖੀ ਨਾ ਘਰ ਚ ਰਹੀ ਤੇ ਇਹ ਵੀ ਕਬਰਸਤਾਨ ਬਣ ਜਾਣਗੇ, ਮੜੀਆਂ ਵਰਗੇ ਬਣ ਜਾਣਗੇ। ਜਿੱਥੇ ਬਾਣੀ ਦੀ ਗੱਲ ਨਹੀਂ ਕਰਨੀ, ਕਿਸੇ ਨੇ ਨਾਮ ਦੀ ਗੱਲ ਨਹੀਂ ਕਰਨੀ, ਗੁਰੂ ਨਾਲ ਨਹੀਂ ਜੁੜਿਆ, ਉਹ ਘਰ ਕਿਹੋ ਜਿਹੇ ਨੇ? ਜੈ ਕਰ ਸਾਧਨਾ ਸੇਵੀ ਹਰ ਕੀ ਪੂਜਾ ਨਾਹੇ, ਤੇ ਕਰ ਮਰ ਹੱਠ ਸਾਰ ਕੇ ਭੂਤ ਅਵਸੈ ਤਿੰਨ ਮਾਹੇ। ਕੀ ਲੋੜ ਹੈ ਮਹਾਂਪੁਰਸ਼ਾਂ ਨੂੰ ਐਡੇ ਐਡੇ ਸਮਾਗਮ ਕਰਨ ਦੀ? ਸੰਤ ਬਾਬਾ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦਾ ਸਾਰਾ ਜੀਵਨ ਪਰਉਪਕਾਰ ਤੇ ਗਰੀਬਾਂ ਦੀ ਲੜਕੀਆਂ ਦੇ ਵਿਆਹ, ਕਿਤੇ ਖੂਨਦਾਨ ਕੈਂਪ ਲੱਗ ਰਹੇ ਨੇ, ਕਿਤੇ ਥਾਂ ਥਾਂ ਤੇ ਵਿਚਰ ਕੇ ਦੁਖੀਆਂ ਨੂੰ ਸੁਖੀ ਕਰਦੇ ਫਿਰਦੇ, ਕੇਵਲ ਮਨ ਵਿੱਚ ਆਸਾ ਗੁਰੂ ਦੀ ਸਿੱਖੀ ਦਾ ਹੈ। ਆਪਾਂ ਸਾਰੇ ਕਮਰ ਕੱਸੇ ਕਰੀਏ, ਇਸ ਪਾਸੇ ਚੱਲੀਏ, ਜਿਹੜੀ ਸਾਡੇ ਵਿੱਚ ਇਹ ਘਾਟ ਆ ਰਹੀ ਹੈ ਦਿਨੋਂ ਦਿਨ, ਸਾਰਿਆਂ ਦਾ ਫਰਜ਼ ਬਣਦਾ। ਸਤਸੰਗ ਜੀ, ਸੋ ਆਓ ਵਿਚਾਰ ਤਾਂ ਸੁਣ ਲਈਏ ਕਿ ਆਪਾਂ ਸਤਿਗੁਰਾਂ ਦੇ ਦੱਸੇ ਸੁਨਹਿਰੀ ਸੂਲਾਂ ਤੋਂ ਉਲਟ ਚੱਲ ਰਹੇ ਹਾਂ। ਕਿਰਤ ਘਣਾ ਵਿੱਚ ਗਿਣਤੀ ਹੈ, ਪਰ ਜੇ ਸਾਰੇ ਘਰ ਦੇ ਪਹਿਰੇਦਾਰ ਜਾਗ ਪੈਣ, ਉੱਥੇ ਚੋਰੀ ਨਹੀਂ ਹੁੰਦੀ। ਜੇ ਕੋਈ ਸਾਰੀ ਸੌਂ ਜਾਣ ਤਾਂ ਫਿਰ ਉਸ ਘਰ ਨੂੰ ਸੰਨ ਲੱਗ ਜਾਂਦੀ ਹੈ। ਸਾਰੇ ਪਾਸੇ ਆਪਾਂ ਨੂੰ ਢਾਹ ਲਾਈ ਜਾ ਰਹੀ ਹੈ, ਸੁਚੇਤ ਹੋਣ ਦੀ ਲੋੜ ਹੈ। ਆਪ ਅਮਰ ਛਕੀਏ, ਹੋਰ ਸੰਗਤਾਂ ਨੂੰ ਪ੍ਰੇਰ ਕੇ ਛਕਾਈਏ, ਖੁਸ਼ੀਆਂ ਲਈਏ ਸਤਿਗੁਰਾਂ ਦੀਆਂ ਤੇ ਆਪਣਾ ਜਨਮ ਸਫਲਾ ਕਰੀਏ। ਮਹਾਂਪੁਰਸ਼ ਕਾਫੀ ਸਮਾਂ ਅੱਜ ਉੱਥੇ ਕੈਂਚੀਆਂ ਡੀਕਣਾ ਪਿਆ ਕਿ ਅਸੀਂ ਪਿੱਛੋਂ ਲੇਟ ਹੋ ਗਏ, ਤੇ ਮਹਾਂਪੁਰਸ਼ ਕਹਿੰਦੇ ਪ੍ਰਸ਼ਾਦਾ ਬਾਅਦ ਛਕਾਂਗੇ, ਉੱਥੇ ਸੰਗਤ ਡੀਕ ਰਹੀ ਹੈ। ਦੇਖੋ ਕਿੰਨਾ ਸਤਿਕਾਰ ਹੈ ਸੰਗਤ ਦਾ ਮਨ ਦੇ ਵਿੱਚ। ਇਹ ਤਾਂ ਮਹਾਂਪੁਰਸ਼ ਕਹਿੰਦੇ ਅਸੀਂ ਕਿਹੜਾ ਬੰਨੇ ਹਾਂ ਕਿਸੇ ਦੇ, ਸਾਡੀ ਮੌਜ ਹੈ, ਲੇਟ ਆਈ ਹੈ ਭਾਵੇਂ ਪਹਿਲਾਂ ਆਈ ਹੈ। ਕਹਿੰਦੇ ਪ੍ਰਸ਼ਾਦ ਬਾਅਦ ਛਕ ਲਾਂਗੇ ਕਿ ਸੰਗਤ ਤਾਂ ਜ਼ਰੂਰੀ ਹੈ। ਫਿਰ ਅਸੀਂ ਬੇਨਤੀ ਕੀਤੀ, ਬਾਬਾ ਜੀ ਤੁਸੀਂ ਕਰਿਓ ਅੱਜ ਕੀਰਤਨ, ਅਸੀਂ ਤੁਹਾਡੇ ਨਾਲ ਸਵਦ ਸਾਜ ਵਜਾਵਾਂ। ਕਹਿੰਦੇ ਨਹੀਂ, ਅਸੀਂ ਸੁਣਨਾ ਹੈ, ਤੁਸੀਂ ਕੀਰਤਨ ਕਰਿਓ, ਸਮਾਪਤੀ ਕਰ ਦਿਓ ਤੁਸੀਂ, ਤੇ ਬਾਅਦ ਵਿੱਚ ਦੋ ਕੁ ਮਿੰਟ ਅਸੀਂ ਵੀ ਸੰਗਤਾਂ ਨੂੰ ਬਚਨ ਸੁਣਾਵਾਂਗੇ। ਹੁਣ ਅਸੀਂ ਗੁਰੂ ਸਤੋਤਰ ਪੜ੍ਹ ਕੇ ਉਦੋਂ ਬਾਅਦ ਫਿਰ ਮਹਾਂਪੁਰਸ਼ ਆਪਣੀ ਪਵਿੱਤਰ ਰਸਨਾ ਤੋਂ ਸੰਗਤਾਂ ਨੂੰ ਦੋ ਕੁ ਮਿੰਟ ਵਾਸਤੇ ਨਿਹਾਲ ਕਰਨਗੇ।